ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੇ ਮਹੱਲਾ ਪਹਿਲਾ ਜਿਉਂ ਆਰਣ ਲੋਹਾ ਪਾਏ ਭੰਨ ਕਢਾਈਐ ਤਿਉਂ ਸਾਕਤ ਜੋਨੀ ਪਾਏ ਪਵੈ ਪਵਾਈਐ ਜਿਉਂ ਆਰਣ ਲੋਹਾ ਪਾਏ ਭੰਨ ਕਢਾਈਐ ਤਿਉਂ ਸਾਕਤ ਜੋਨੀ ਪਾਏ ਪਵੈ ਪਵਾਈਐ ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ ਹਉ ਮੈਂ ਆਵੈ ਜਾਏ ਪਰਮ ਭੁਲਾਵਣਾ ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ ਹਉ ਮੈਂ ਆਵੈ ਜਾਏ ਪਰਮ ਭੁਲਾਵਣਾ ਰਾਹੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸਤਿਗੁਰਾਂ ਦੀ ਨਿਵਾਜੀ ਹੋਈ ਨਗਰੀ 'ਤੇ ਬੜੇ ਅਦਬ ਪਿਆਰ ਅਤੇ ਸ਼ਰਧਾ ਨਾਲ ਸਜੇ ਗੁਰਸਿੱਖ ਪਿਆਰਿਓ, ਗੁਰਦੇਵ ਪਿਤਾ ਜੀ ਦਾ ਅੰਮ੍ਰਿਤ ਵੇਲੇ ਦਾ ਹੁਕਮ ਸਿੱਖੀ ਦੇ ਕੇਂਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਜੋ ਬਖਸ਼ਿਸ਼ ਹੋਇਆ, ਗੁਰੂ ਬਖਸ਼ੀ ਮਤ ਦੇ ਅਨੁਸਾਰ ਗੁਰੂ ਦੀ ਰਹਿਮਤ ਸਦਕਾ ਆਪਾਂ ਰਲ ਮਿਲ ਕੇ ਸੰਗਤ ਦੀ ਅਸੀਸ ਨਾਲ, ਸਤਿਗੁਰ ਦੀ ਰਹਿਮਤ ਨਾਲ ਬਾਣੀ ਨੂੰ ਵਿਚਾਰਨ ਦਾ ਯਤਨ ਕਰਨਾ। ਗੁਰੂ ਸਿਰ 'ਤੇ ਹੱਥ ਰੱਖ ਕੇ ਵਿਵੇਕ ਬੁੱਧੀ ਦੇ ਕੇ ਸੁਰਤ ਦਾ ਟਿਕਾਓ ਬਖਸ਼ ਕੇ ਮਨ ਦੀ ਇਕਾਗਰਤਾ ਦੇ ਕੇ ਸਾਡੀ ਝੋਲੀ 'ਚ ਪਾ ਕੇ ਮਹਾਰਾਜ ਜੀ ਆਪ ਬਾਣੀ ਦੇ ਭੇਦ ਸਾਨੂੰ ਸਮਝਾ ਦੇ। ਸਤਸੰਗਤ, ਗੁਰੂ ਪਾਤਸ਼ਾਹ ਜੀ ਨੇ ਜੋ ਅੱਜ ਹੁਕਮ ਬਖਸ਼ਿਆ ਹੈ ਇਹਦੇ ਅੰਦਰ ਜਨਮ ਅਤੇ ਮਰਨ ਦੀ ਗੱਲ ਮਹਾਰਾਜ ਕਰ ਰਿਹਾ ਹੈ। ਇਹ ਬੜਾ ਪਿਆਰਾ ਵਿਸ਼ਾ ਸਿੱਖੀ ਦੇ ਅੰਦਰ, ਜਿਹਦੀ ਸੋਝੀ ਬਾਰ ਬਾਰ ਬਾਣੀ ਅੰਦਰ ਮਹਾਰਾਜ ਦੇ ਰਹੇ ਕਿ ਜਨਮ ਅਤੇ ਮਰਨ ਕੀ ਹੈ ਅਤੇ ਕਿਉਂ ਹੈ। ਰਹਾਉ ਦੀ ਪੰਕਤੀ ਵਿੱਚ ਸਤਿਗੁਰ ਜੀ ਨੇ ਰਹਿਮਤ ਕੀਤੀ ਹੈ ਕਿ ਹਉ ਮੈਂ ਆਵੈ ਜਾਏ, ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ, ਬਿਨ ਬੂਝੇ ਸੋਝੀ ਤੋਂ ਬਿਨਾਂ, ਚੀਨਣ ਤੋਂ ਬਿਨਾਂ, ਭੇਦ ਤੋਂ ਬਿਨਾਂ ਦੁੱਖ ਕਮਾ ਰਿਹਾ ਹੈ। ਅਤੇ ਨਾਲ ਮਹਾਰਾਜ ਨੇ ਕਿਹਾ ਵੀ ਹਉ ਮੈਂ ਆਵੈ ਜਾਏ, ਸਭ ਤੋਂ ਵੱਡਾ ਦੁੱਖ ਕੀ ਹੈ, ਦੁੱਖ ਵਿਛੋੜਾ। ਕਦੀ ਜੰਮਦਾ ਕਦੀ ਮਰਦਾ, ਪਰਮੇਸ਼ਰ ਨਾਲ ਜੋੜੀ ਨਹੀਂ ਪਾ ਰਿਹਾ, ਲਗਾਤਾਰ ਇਸ ਸਜ਼ਾ ਨੂੰ ਭੋਗ ਰਿਹਾ। ਸਭ ਤੋਂ ਵੱਡਾ ਦੁੱਖ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਵੀ ਜੰਮਣ ਮਰਨ ਦਾ ਦੁੱਖ ਜਾਪਦਾ ਹੈ। ਵਿਛੋੜਾ ਵੀ ਤਾਂ ਹੀ ਹੈ ਨਾ ਜੇ ਜਨਮ ਅਤੇ ਮਰਨ। ਬਾਬਾ ਜੀ ਕਹਿੰਦੇ ਨੇ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਆਹ ਬੜਾ ਡਾਢਾ ਦੁੱਖ ਹੈ ਮਹਾਰਾਜ, ਇਹ ਬਹੁਤ ਭਿਆਨਕ ਦੁੱਖ ਹੈ ਅਤੇ ਮੈਨੂੰ ਇਸ ਦੁੱਖ ਤੋਂ ਨਿਜ਼ਾਤ ਦਵਾ ਦਿਓ। ਮੈਨੂੰ ਇਸ ਦੁੱਖ ਤੋਂ ਮੁਕਤ ਕਰ ਦਿਓ ਸੱਚੇ ਪਾਤਸ਼ਾਹ। ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹੈ ਅਰ ਗਰਭ ਵਸੇਰਾ। ਮਾਂ ਦੇ ਗਰਭ ਵਿੱਚ ਵੀ ਅਗਨੀ ਹੈ, ਇਸ ਸੰਸਾਰ ਉੱਤੇ ਵੀ ਅਗਨੀ ਹੈ, ਅਤੇ ਜਦੋਂ ਦੇਹੀ ਛੁੱਟਣੀ ਹੈ ਤਾਂ ਭਾਵੇਂ ਉਹ ਧਰਤੀ 'ਚ ਦਫਨ ਹੁੰਦੀ ਹੈ, ਭਾਵੇਂ ਚਿਖਾ 'ਤੇ ਰੱਖੀ ਜਾਂਦੀ ਹੈ, ਧਰਤੀ ਦੇ ਗਰਭ ਵਿੱਚ ਵੀ ਅਗਨੀ ਹੈ ਅਤੇ ਚਿਖਾ ਦੇ ਉੱਤੇ ਵੀ ਅਗਨੀ ਹੈ। ਇਹ ਦੁੱਖ ਕਿਉਂ ਚੱਲ ਰਿਹਾ ਮਨੁੱਖ? ਇਹਨੂੰ ਵੱਡਾ ਦੁੱਖ ਮਹਾਰਾਜ ਕਹਿ ਰਹੇ ਆ। ਇਹ ਸਾਨੂੰ ਸਾਡੇ ਵਾਸਤੇ ਅਰਦਾਸ ਕਰ ਰਹੇ, ਸਾਨੂੰ ਸਮੱਤ ਦੇ ਰਹੇ ਭਗਤ ਜਨ, ਵੀ ਇਹ ਅਰਦਾਸ ਕਰ, ਤੇਰਾ ਦੁੱਖ ਕੱਟਿਆ ਜਾਏ, ਜੰਮਣ ਮਰਨਾ ਛੁੱਟ ਜਾਏ ਤੇਰਾ। ਹੁਣ ਇਸ ਦੁੱਖ ਦਾ ਕਾਰਨ ਕੀ ਆ, ਆਉਣ ਜਾਣ ਦਾ, ਜੰਮਣ ਮਰਨ ਦਾ ਕਾਰਨ ਕੀ ਆ? ਹਉਮੈ, ਹਉਮੈ ਆਵੇ ਜਾਏ, ਭਰਮ ਭੁਲਾਵਣਾ। ਭਰਮ ਕਹਿੰਦੇ ਨੇ ਜਿੱਥੇ ਅਸਲੀਅਤ ਦਾ ਗਿਆਨ ਨਾ ਹੋਵੇ, ਅਸਲੀਅਤ ਕੁਝ ਹੋਰ ਹੋਵੇ ਅਤੇ ਸਮਝ ਕੁਝ ਹੋਰ ਲਵੇ, ਉਹਨੂੰ ਭਰਮ ਕਿਹਾ ਜਾਂਦਾ ਸਤਸੰਗ। ਸੱਚਾਈ ਕੁਝ ਹੋਰ ਹੋਵੇ ਅਤੇ ਸਾਨੂੰ ਭੁਲੇਖਾ ਕੁਝ ਹੋਰ ਪੈ ਜੇ, ਅਸੀਂ ਸਮਝ ਕੁਝ ਅੰਦਾਜ਼ਾ ਕੁਝ ਹੋਰ ਲਾ ਲਈਏ, ਇਹਨੂੰ ਭਰਮ ਕਿਹਾ ਜਾਂਦਾ। ਮਨੁੱਖ ਭਰਮ ਵਿੱਚ ਭਟਕ ਰਿਹਾ ਹੈ, ਅਤੇ ਭਰਮ ਇਸ ਲਈ ਹੈ ਕਿ ਬਿਨ ਬੁੱਝੇ, ਸਮਝ ਨਹੀਂ ਆਈ ਇਹਨੂੰ, ਬੁੱਝੀ ਨਹੀਂ ਇਹਨੇ ਬੁਝਾਰਤ, ਇਸ ਲਈ ਦੁੱਖ ਚੱਲ ਰਿਹਾ, ਇਸ ਲਈ ਆ ਤੇ ਜਾ ਰਿਹਾ, ਜੰਮ ਤੇ ਮਰ ਰਿਹਾ। ਜਿਹੜੀ ਸ਼ਬਦ ਦੀ ਪਹਿਲੀ ਪੰਕਤੀ ਆਪ ਜੀ ਨੇ ਸਰਵਣ ਕੀਤੀ, ਉਹਦੇ ਵਿੱਚ ਜੰਮਣ ਮਰਨ ਨੂੰ ਮਹਾਰਾਜ ਨੇ ਸਜ਼ਾ ਕਿਹਾ। ਜੰਮ ਜੰਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਫਿਰ ਜੰਮਦਾ, ਫਿਰ ਮਰਦਾ, ਫਿਰ ਜੰਮਦਾ। ਗਜ ਮੀਨ ਕੁਰੰਗਾ, ਹੈਵਰ ਬਿਰਖ ਹੋਇਓ, ਪੰਖੀ ਸਰਪ ਹੋਇਓ, ਪਤਾ ਨਹੀਂ ਕਿੰਨੇ ਕੁ ਗੇੜਿਆਂ ਦੇ ਵਿੱਚ ਦੀ ਤੁਰਿਆ ਹੋਇਆ ਹੈ। ਅਤੇ ਕਿਉਂ ਜੰਮਦਾ ਮਰਦਾ ਮਹਾਰਾਜ, ਕਿਉਂ ਦੁਖੀ ਹੁੰਦਾ? ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਜਿੰਨਾ ਗਿਆਨ ਦਿੱਤਾ ਹੈ, ਮੋਸਟਲੀ ਇਹ ਗਿਆਨ, ਬਹੁਤੀ ਵਾਰੀ ਇਹ ਗਿਆਨ ਦੀਆਂ ਜਿਹੜੀਆਂ ਬਾਤਾਂ ਨੇ, ਇਹ ਸੰਵਾਦ ਰੂਪ ਵਿੱਚ ਨੇ। ਜਾਂ ਤਾਂ ਸਤਿਗੁਰੂ ਜੀ ਨੇ ਕਿਸੇ ਸ਼ਖਸੀਅਤ ਨਾਲ ਸੰਵਾਦ ਕੀਤਾ ਅਤੇ ਉਹਨਾਂ ਦੇ ਜਵਾਬ ਦਿੱਤੇ ਆ, ਅਤੇ ਜਾਂ ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮਨ ਦੇ ਫੁਰਨਿਆਂ ਨੂੰ ਵਿਅਕਤ ਕੀਤਾ ਅਤੇ ਉਹਦੇ ਜਵਾਬ ਦਿੱਤੇ। ਬੜਾ ਸੁੰਦਰ ਤਰੀਕਾ ਹੈ। ਜਦੋਂ ਅਸੀਂ ਬੱਚੇ ਨੂੰ ਕੋਈ ਸੌਖੀ ਗੱਲ ਸਮਝਾਉਣੀ ਹੋਵੇ, ਗੁਰਮਤ ਦਾ ਸਾਹਿਤ ਪੜ੍ਹਾਉਣਾ ਹੋਵੇ, ਅਤੇ ਅਸੀਂ ਜਿਹੜੇ ਓਬਜੈਕਟਿਵ ਟਾਈਪ ਕੁਐਸਚਨ ਨੇ ਨਾ, ਛੋਟੇ ਛੋਟੇ ਸਵਾਲ, ਉਹ ਖੜ੍ਹੇ ਕਰਦੇ ਹਾਂ, ਅਤੇ ਜਦੋਂ ਬੱਚੇ ਦੇ ਜ਼ਿਹਨ ਵਿੱਚ ਸਵਾਲ ਖੜ੍ਹੇ ਹੁੰਦੇ ਨੇ, ਫਿਰ ਉਹਦਾ ਉਹ ਜਵਾਬ ਢੂੰਡਦਾ ਛੋਟੇ ਛੋਟੇ ਜਿਹੇ। ਇੱਦਾਂ ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਸਵਾਲ ਖੜ੍ਹੇ ਕੀਤੇ ਆ, ਅਤੇ ਜਦੋਂ ਸਾਨੂੰ ਗਿਆਨ ਦਿੱਤਾ, ਆਪ ਹੀ ਸਵਾਲ ਖੜ੍ਹੇ ਕੀਤੇ ਆ। ਕਿਵ ਸਚਿਆਰਾ ਹੋਈ ਹੈ, ਇੱਕ ਸੰਵਾਦ ਹੈ, ਪੁੱਛ ਕੌਣ ਰਿਹਾ ਇੱਥੇ? ਮਨ ਪੁੱਛ ਰਿਹਾ। ਕਿਵ ਕੂੜਾ ਟੁੱਟੈ ਪਾਲ, ਇੱਕ ਸਵਾਲ ਖੜ੍ਹਾ ਕੀਤਾ ਜਾ ਰਿਹਾ, ਫਿਰ ਕੀ ਅੱਗੇ ਰੱਖੀ ਹੈ, ਇੱਕ ਸਵਾਲ ਹੈ, ਉਹਦਾ ਜਵਾਬ ਆਪਣੇ ਆਪ ਮਹਾਰਾਜ ਦੇ ਰਹੇ ਨੇ। ਇਹ ਤਰੀਕਾ ਸਾਡੇ ਤੱਕ ਗਿਆਨ ਪਹੁੰਚਾਉਣ ਦਾ, ਸੰਵਾਦ ਬਹੁਤ ਲਾਹੇਵੰਦ ਤਰੀਕਾ ਹੈ ਸਾਧ ਸੰਗਤ, ਆਪਣੇ ਅੰਦਰ ਹੀ ਭਾਵੇਂ ਕਰੀਏ ਅਤੇ ਭਾਵੇਂ ਕਿਸੇ ਨਾਲ ਕਰੀਏ। ਟੇਬਲ ਟਾਕ, ਜਿਹਨੂੰ ਅਸੀਂ ਮੈਨ ਟੂ ਮੈਨ ਡਿਸਕਸ਼ਨ ਕਹਿੰਦੇ ਹਾਂ, ਅਤੇ ਸਤਿਗੁਰੂ ਜੀ ਨੇ ਇਹ ਤਰੀਕਾ ਵਰਤਿਆ ਗਿਆਨ ਦੇਣ ਵਾਸਤੇ। ਮਹਾਰਾਜ ਜੀ ਕਦੀ ਹਰਿਦੁਆਰ ਸਾਨੂੰ ਦਰਸ਼ਨ ਹੁੰਦੇ ਆ, ਕਦੀ ਜਗਨਨਾਥਪੁਰੀ ਇਤਿਹਾਸ ਵਿੱਚੋਂ ਦਰਸ਼ਨ ਕਰੋ, ਕਦੀ ਸੁਮੇਰ ਪਰਬਤ ਦੇ ਕਾਜ ਜੋਗੀਆਂ ਦੇ ਸਾਹਮਣੇ, ਕਦੀ ਬਗਦਾਦ ਦੇ ਪੀਰਾਂ ਦੇ ਸਾਹਮਣੇ, ਕਦੀ ਸਤਿਗੁਰੂ ਜੀ ਕਾਬੇ ਦੇ ਕਾਜ਼ੀਆਂ ਦੇ ਸਾਹਮਣੇ ਬੈਠੇ ਹੋਏ ਨਜ਼ਰ ਆਉਣਗੇ, ਅਤੇ ਉੱਥੇ ਵਿਵਾਦ ਨਹੀਂ ਹੋ ਰਿਹਾ, ਤਕਰਾਰ ਨਹੀਂ ਹੋ ਰਿਹਾ, ਸੰਵਾਦ ਹੋ ਰਿਹਾ। ਸੰਵਾਦ ਅਤੇ ਵਿਵਾਦ ਵਿੱਚ ਬੜਾ ਅੰਤਰ ਹੈ। ਸੰਵਾਦ ਸਾਡੇ ਜੀਵਨ ਨੂੰ ਤਰਾਸ਼ਦਾ, ਸਾਡੇ ਫੁਰਨਿਆਂ ਦੇ ਜਵਾਬ ਲੱਭਦੇ ਨੇ, ਵਿਵਾਦ ਝਗੜਾ ਪੈਦਾ ਕਰਦਾ, ਕਲੇਸ਼ ਪੈਦਾ ਕਰਦਾ। ਸੋ ਸਾਰੀ ਬਾਣੀ ਦੇ ਅੰਦਰ ਬਹੁਤੀ ਵਾਰ ਸਤਿਗੁਰੂ ਜੀ ਨੇ ਗਿਆਨ ਨੂੰ ਪ੍ਰਗਟ ਕੀਤਾ ਸੰਵਾਦ ਰੂਪ ਵਿੱਚ, ਜਾਂ ਤਾਂ ਕਿਸੇ ਸ਼ਖਸੀਅਤ ਨਾਲ ਚਰਚਾ ਹੋਈ, ਅਤੇ ਜਾਂ ਫਿਰ ਮਨ ਦੇ ਸਵਾਲ ਅਤੇ ਗਿਆਨ ਗੁਰੂ ਦਾ ਜਵਾਬ ਬਣ ਕੇ ਪ੍ਰਗਟ ਹੁੰਦਾ। ਉਸ ਸੰਵਾਦ ਦਾ ਜਦੋਂ ਅਸੀਂ ਵਿਸ਼ਲੇਸ਼ਣ ਕਰਦੇ ਹਾਂ, ਤਾਂ ਸਾਨੂੰ ਸਤਿਗੁਰੂ ਜੀ ਦੇ ਅੰਮ੍ਰਿਤ ਬਾਣੀ ਵਿੱਚੋਂ ਬਹੁਤ ਥਾਵਾਂ 'ਤੇ ਇਹ ਸੰਵਾਦ ਜਿਹੜਾ ਉਹ ਲੱਭਦਾ। ਉਹਦੇ ਵਿੱਚੋਂ ਇੱਕ ਬਾਣੀ ਹੈ ਸਿੱਧ ਗੋਸ਼ਟ। ਗੋਸ਼ਟ ਦਾ ਅਰਥ ਹੀ ਵਿਚਾਰ ਚਰਚਾ। ਉਹਦੇ ਅੰਦਰ ਬਹੁਤ ਕੀਮਤੀ ਸਵਾਲ ਕੀਤੇ ਗਏ ਆ, ਤੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਕਦੀ ਸਮਾਂ ਬਣੇ ਤੇ ਜ਼ਰੂਰ ਭਾਵੇਂ ਇੱਕ ਇੱਕ ਸਵਾਲ ਸਿੱਧ ਸਵਾਲ ਕਰਦੇ ਸਤਿਗੁਰੂ ਜਵਾਬ ਦਿੰਦੇ। ਮਹਾਰਾਜ ਨੇ ਬਚਨ ਉਚਾਰਨ ਕੀਤੇ ਤੇ ਉਹ ਕੋਈ ਸਧਾਰਨ ਲੋਕ ਨਹੀਂ ਸਨ, ਉਹਦੇ ਚ ਬੜੇ ਬੜੇ ਗਹਿਰ ਗੰਭੀਰ ਸਵਾਲ ਨੇ। ਤੇ ਇੱਕ ਗੱਲ ਪੱਕੀ ਚੇਤੇ ਚ ਰੱਖਣੀ ਜ਼ਿੰਦਗੀ ਦੇ ਅੰਦਰ ਕਿ ਜਵਾਬ ਦੀ ਅਹਿਮੀਅਤ ਉਦੋਂ ਵੱਧ ਜਾਂਦੀ ਹੈ ਜਦੋਂ ਸਵਾਲ ਅਹਿਮ ਹੋਵੇ। ਬੰਦਾ ਕਿੰਨਾ ਵੀ ਗਿਆਨੀ ਹੋਵੇ ਤੇ ਤੁਸੀਂ ਉਹਨੂੰ ਸਵਾਲ ਨਿਖਿੱਧ ਜਿਹਾ ਪੁੱਛ ਲਓ ਤੇ ਉਹ ਜਵਾਬ ਦੀ ਕੋਈ ਅਹਿਮੀਅਤ ਬਹੁਤੀ ਨਹੀਂ ਰਹਿੰਦੀ। ਫਿਰ ਬਹੁਤ ਸੂਖਮ ਤੇ ਆਤਮ ਵਿਸ਼ਲੇਸ਼ਣ ਵਾਲੇ, ਰੂਹਾਨੀ ਉਡਾਰੀਆਂ ਵਾਲੇ ਸਵਾਲ ਸਿੱਧ ਪੁੱਛਦੇ ਆ ਤੇ ਮੇਰੇ ਬਾਬਾ ਜੀ ਬੜੇ ਗਹਿਰੇ ਜਵਾਬ ਉਹਨਾਂ ਦੇ ਪ੍ਰਗਟ ਕਰਦੇ ਆ। ਜਿਹੜਾ ਅੱਜ ਹੁਕਮ ਦਾ ਬਚਨ, ਰਹਾਉ ਦਾ ਬਚਨ ਹੈ ਸਾਹਿਬ ਦਾ, ਵੀ ਇਸ ਬਚਨ ਚ ਮਹਾਰਾਜ ਕਹਿੰਦੇ ਹਉਮੈ ਆਵੈ ਜਾਏ। ਸਿੱਧ ਗੋਸ਼ਟ ਵਿੱਚੋਂ ਇੱਕ ਦਰਸ਼ਨ ਹੋ ਰਿਹਾ ਮੇਰੇ ਜ਼ਿਹਨ ਵਿੱਚ, ਬਚਨ ਆ ਰਿਹਾ। ਸਤਿਗੁਰੂ ਜੀ ਨੇ ਉਹਨਾਂ ਸਵਾਲ ਕੀਤਾ ਵੀ ਕਿੱਤ ਕਿੱਤ ਬਿਦ ਜਗ ਉਪਜੈ ਪੁਰਖਾ, ਜਗਤ ਦਾ ਜਨਮ ਮਰਨ ਕਿਉਂ ਹੋ ਰਿਹਾ? ਉਪਜਦਾ ਜੰਮਦਾ ਤੇ ਮਰਦਾ ਤੇ ਦੁਖੀ ਹੁੰਦਾ, ਕਿੱਤ ਕਿੱਤ ਬਿਦ ਦੁੱਖ ਜਾਏ, ਇਹਦੇ ਦੁੱਖ ਕਿਵੇਂ ਮੁੱਕ ਸਕਦੇ ਆ? ਜਗਤ ਦਾ ਜਨਮ ਮਰਨ ਕਿਉਂ ਸਿਰ ਦੇ ਉੱਤੇ ਖੜਾ ਮਹਾਰਾਜ? ਗੁਰੂ ਸਾਹਿਬ ਜੀ, ਸਤਿਗੁਰੂ ਜੀ ਜਦੋਂ ਸਿੱਧਾਂ ਨੂੰ ਮੁਖਾਤਬ ਹੁੰਦੇ ਤੇ ਮਹਾਰਾਜ ਕਹਿੰਦੇ ਨਾ, ਸਾਹਿਬ ਕਹਿੰਦੇ ਨਾਥ ਜੀ, ਤੇ ਜਦੋਂ ਸਿੱਧ ਬੋਲਦੇ ਨੇ ਸੁਣ ਬਾਲੇ ਜਾਂ ਪੁਰਖਾ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਮਹਾਰਾਜ ਨੂੰ ਕੋਈ ਸ਼ਿਕਵਾ ਨਹੀਂ ਹੈ ਵੀ ਤੁਸੀਂ ਕਿੱਦਾਂ ਦੇ ਸ਼ਬਦਾਂ ਨਾਲ ਮੁਖਾਤਬ ਹੁੰਦੇ ਹੋ। ਦਾਤਾ ਜੀ ਦੇ ਸਾਹਮਣੇ ਸਵਾਲ ਕੀਤਾ ਵੀ ਜਗਤ ਕਿਉਂ ਜੰਮਦਾ ਮਰਦਾ ਹੈ, ਇਹ ਵੱਡਾ ਦੁੱਖ ਸਿਰ ਦੇ ਉੱਤੇ ਕਿਉਂ ਹੈ? ਆਹ ਜਿਹੜੀ ਰਹਾਉ ਦੀ ਪੰਕਤੀ ਹੈ ਨਾ, ਉਹ ਸਿੱਧ ਗੋਸ਼ਟ ਦੀ ਅੰਮ੍ਰਿਤ ਬਚਨਾਂ ਨਾਲ ਬੜੀ ਮੇਲ ਖਾ ਰਹੀ। ਕਿੱਤ ਕਿੱਤ ਬਿਦ ਜਗ ਉਪਜਿਆ ਪੁਰਖਾ, ਕੀ ਕਾਰਨ ਹੈ ਜਗਤ ਦੇ ਜਨਮ ਦਾ ਤੇ ਜਗਤ ਦੇ ਦੁਖੀ ਹੋਣ ਦਾ? ਕਿੱਤ ਕਿੱਤ ਬਿਦ ਦੁੱਖ ਜਾਏ, ਇਹ ਦੁੱਖ ਬਿਨਸ ਕਿਵੇਂ ਸਕਦਾ? ਤੇ ਮੇਰੇ ਸਤਿਗੁਰੂ ਜੀ ਕਹਿੰਦੇ ਜਗਤ ਦੇ ਜੰਮਣ ਦਾ ਕਾਰਨ ਹੈ ਹਉਮੈ, ਵਾਹਿਗੁਰੂ ਨਾਲੋਂ ਵਿਛੋੜਾ। ਬੂੰਦ ਸਮੁੰਦਰ ਵਿੱਚ ਮਿਲ ਜੇ ਤੇ ਉਹਨੂੰ ਬਾਰ ਬਾਰ ਫਿਰ ਛੱਪੜੀ ਦਾ ਰੂਪ ਨਹੀਂ ਬਣਾਉਣ ਲੈਣਾ ਪੈਂਦਾ। ਜਦੋਂ ਅਸੀਂ ਕਰਤੇ ਨਾਲੋਂ ਟੁੱਟ ਗਏ ਤੇ ਅਸੀਂ ਜੰਮਣ ਤੇ ਮਰਨ ਦੇ ਗੇੜ ਵਿੱਚ ਪੈ ਗਏ। ਹਉਮੈ ਵਿੱਚ ਜਗ ਉਪਜਿਆ ਪੁਰਖਾ, ਸਵਾਲ ਹੈ ਕਿੱਤ ਕਿੱਤ ਬਿਦ ਜਗ ਉਪਜਿਆ ਪੁਰਖਾ, ਤੇ ਜਵਾਬ ਦੇਣ ਵਾਲੇ ਦਾਤਾ ਜੀ ਕਹਿੰਦੇ ਹਉਮੈ ਵਿੱਚ ਜਗ ਉਪਜਿਆ ਪੁਰਖਾ, ਨਾਮ ਵਿਸਾਰਿਆਂ ਦੁੱਖ ਪਾਏ। ਇਸ ਲਈ ਦੁਖੀ ਹੈ ਕਿ ਇਹਨੂੰ ਵਾਹਿਗੁਰੂ ਵਿਸਰ ਗਿਆ, ਇਸ ਲਈ ਦੁਖੀ ਹੈ ਕਿ ਇਹ ਮੂਲ ਨਾਲੋਂ ਟੁੱਟ ਗਿਆ ਤੇ ਹੰਕਾਰ ਵਿੱਚ ਪੈ ਗਿਆ। ਜਦੋਂ ਹੰਕਾਰ ਵਿੱਚ ਪਿਆ ਇਸ ਲਈ ਜੰਮਦਾ ਤੇ ਮਰਦਾ ਹੈ। ਸਾਡੇ ਜੰਮਣ ਮਰਨ ਦਾ ਮੂਲ ਕਾਰਨ ਕੀ ਹੈ? ਸਾਡੀ ਹਉਮੈ, ਵਾਹਿਗੁਰੂ ਜੀ ਨਾਲੋਂ ਵਿਛੋੜਾ। ਤੇ ਜੇ ਇਸ ਜੀਵਨ ਦੇ ਅੰਦਰ ਵਾਹਿਗੁਰੂ ਜੀ ਦੇ ਤੇ ਸਾਡੇ ਵਿਚਲਾ ਵਿਛੋੜਾ ਖਤਮ ਹੋ ਜਾਏ, ਓਏ ਜੋ ਬੀਚ ਹਮ ਤੁਮ ਕਸ਼ ਹੋਤੇ ਤਿਨਕੀ ਬਾਤ ਬਿਲਾਨੀ ਵਿਥ ਮੁੱਕ ਗਈ, ਤੇ ਦੋਨੋਂ ਕੀ ਹੋ ਗਏ? ਅਲੰਕਾਰ ਮਿਲ ਥੈਲੀ ਹੋਈ ਹੈ, ਜਿਵੇਂ ਸੋਨੇ ਦੇ ਗਹਿਣੇ ਕੁਠਾਲੀ ਚ ਇੱਕ ਹੋ ਜਾਂਦੇ, ਤੇ ਫਿਰ ਉਹਨੂੰ ਕੋਈ ਵੱਖ ਵੱਖ ਨਹੀਂ ਕਹਿੰਦਾ। ਫਿਰ ਉਹਨੂੰ ਕੀ ਕਹਿੰਦੇ ਆ? ਤਾਂ ਤੇ ਕਣਕ ਵਖਾਨੀ, ਫਿਰ ਸੋਨਾ ਹੀ ਕਿਹਾ ਜਾਂਦਾ, ਵੱਖ ਵੱਖ ਨਾਂ ਨਹੀਂ ਰਹਿ ਜਾਂਦੇ, ਵੱਖ ਵੱਖ ਹਸਤੀ ਨਹੀਂ ਰਹਿ ਜਾਂਦੀ। ਜਿਹੜੇ ਲੋਕ ਆਪਣੇ ਨਾਵਾਂ ਨੂੰ ਚਮਕਾਉਣ ਦਾ ਯਤਨ ਕਰ ਰਹੇ ਨੇ, ਇਹਦਾ ਮਤਲਬ ਅਜੇ ਪਰਮੇਸ਼ਰ ਦੇ ਨੇੜੇ ਤੇੜੇ ਵੀ ਨਹੀਂ ਪਹੁੰਚੇ। ਅਲੰਕਾਰ ਮਿਲ ਥੈਲੀ ਹੋਣ ਵਾਲਿਆਂ ਦੇ ਨਾਂ ਮੁੱਕ ਜਾਂਦੇ ਆ, ਕੋਈ ਨਹੀਂ ਕਹਿੰਦਾ ਵੀ ਇਹ ਮੁੰਦੀ ਹੈ, ਛੱਲਾ ਹੈ, ਕੜਾ ਹੈ। ਤਾਂ ਤੇ ਫਿਰ ਉਹਨੂੰ ਕੀ ਕਿਹਾ ਜਾਂਦਾ? ਕਣਕ, ਸਿਰਫ ਸੋਨਾ ਹੈ। ਇਸ ਲਈ ਫਿਰ ਕੀ ਕਿਹਾ ਜਾਂਦਾ? ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜਿੱਥੇ ਆਪਣੀ ਆਪਣੀ ਹਸਤੀ ਹੈ, ਆਪਣੀ ਆਪਣੀ ਹੋਂਦ ਹੈ, ਆਪਣੇ ਆਪਣੇ ਨਾਂ ਦੇ ਵੱਡੇ ਵੱਡੇ ਫੱਟੇ ਲਾਏ ਹੋਏ ਆ, ਆਪੋ ਆਪਣੀ ਹੋਂਦ ਨੂੰ ਚਮਕਾਉਣ ਦਾ ਯਤਨ ਕੀਤਾ ਜਾ ਰਿਹਾ, ਉੱਥੇ ਹਉਮੈ ਹੈ। ਤੇ ਜਿੱਥੇ ਹਉਮੈ ਉੱਥੇ ਜੰਮਣ ਮਰਨ ਹੈ, ਤੇ ਜਿਹੜੇ ਆਪ ਜੰਮਣ ਮਰਨ ਵਿੱਚ ਨੇ ਉਹ ਤੁਹਾਨੂੰ ਕੀ ਮੁਕਤ ਕਰਨਗੇ? ਬਈ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ। ਹੁਣ ਸੰਪੂਰਨ ਸ਼ਬਦ ਵਿੱਚ ਮਹਾਰਾਜ ਕਹਿ ਰਹੇ ਨੇ ਵੀ ਇਹ ਜੰਮਣ ਮਰਨਾ ਵੀ ਇੱਕ ਕੈਦ ਹੈ, ਇੱਕ ਬੰਧਨ ਹੈ, ਤੇ ਇਸ ਬੰਧਨ ਦੇ ਵਿੱਚੋਂ ਕੋਈ ਕੱਢ ਸਕਦਾ ਹੈ ਤੇ ਮੇਰਾ ਸਤਿਗੁਰੂ ਕੱਢ ਸਕਦਾ ਹੈ, ਜਿਹਨੂੰ ਅਸੀਂ ਮੁਕਤੀ ਕਹਿੰਦੇ ਹਾਂ। ਸਤਿਗੁਰ ਬੰਧਨ ਤੋੜ ਨਿਰਾਰੇ, ਇਹ ਸੰਗਲਾਂ ਨੂੰ ਕੌਣ ਤੋੜੇਗਾ? ਮੋਟੇ ਮੋਟੇ ਸੰਗਲ ਨੇ ਤੇ ਦੁਨੀਆਂ ਦੀ ਕੋਈ ਸ਼ਕਤੀ ਸਮਰੱਥ ਨਹੀਂ ਵੀ ਸੰਗਲ ਤੋੜ ਦੇਵੇ। ਸਤਿਗੁਰ ਬੰਧਨ ਤੋੜ ਨਰਾਰੇ, ਤੇ ਜਦੋਂ ਸਤਿਗੁਰੂ ਬੰਧਨ ਤੋੜੇਗਾ ਫਿਰ ਕੀ ਹੋਏਗਾ, ਬੌੜ ਨਾ ਗਰਭ ਮਜ਼ਾਰੀ ਜੀਓ। ਗਰਭ ਮਜ਼ਾਰੀ ਦਾ ਅਰਥ ਹੈ ਫਿਰ ਜੰਮਣ ਮਰਨ ਵਿੱਚ ਨਹੀਂ ਆਉਣਾ ਪਏਗਾ। ਜਿਹੜਾ ਭਿਆਨਕ ਦੁੱਖ ਸਾਡੇ ਸਿਰ ਦੇ ਉੱਤੇ ਤਲਵਾਰ ਬਣ ਕੇ ਲਟਕ ਰਿਹਾ ਹੈ, ਉਹ ਭਿਆਨਕ ਦੁੱਖ ਤੋਂ ਸਾਨੂੰ ਸਤਿਗੁਰੂ ਕੱਢ ਸਕਦੇ ਨੇ ਜੇ ਅਸੀਂ ਸਤਿਗੁਰ ਦੀ ਸ਼ਰਨ ਵਿੱਚ ਆਈਏ, ਤੇ ਸਤਿਗੁਰ ਸਾਨੂੰ ਮੁਕਤ ਕਰਦਾ। ਮੁਕਤ ਆਪ ਮੁਕਤ, ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਹੁਣ ਮੁਕਤ ਕਰਨ ਵਾਲਾ ਕੇਵਲ ਇੱਕ ਹੈ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਸੰਗਤ ਦੇ ਦਰਮਿਆਨ ਸਿੱਖ ਕੌਮ ਦੀ ਬੜੀ ਆਦਰਯੋਗ ਪਦਵੀ ਦੇ ਉੱਤੇ ਸੇਵਾ ਨਿਭਾਉਣ ਵਾਲੇ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਸਾਬਕਾ ਹੈੱਡ ਗ੍ਰੰਥੀ ਹਰਿਮੰਦਰ ਸਾਹਿਬ ਪਹੁੰਚੇ ਨੇ ਸੰਗਤ ਵੱਲੋਂ ਜੀ ਆਇਆਂ ਨੂੰ। ਸਤਸੰਗਤ ਸੁਰਤ ਨੂੰ ਇਕਾਗਰ ਕਰਿਓ, ਮੇਰੀ ਇੱਕ ਤੁਹਾਡੇ ਚਰਨਾਂ 'ਚ ਬੇਨਤੀ ਹੈ। ਕੌਮ ਦੀਆਂ ਪਦਵੀਆਂ ਦੇ ਉੱਤੇ ਜਿਹੜੀਆਂ ਸੇਵਾਵਾਂ ਸਾਹਿਬ ਨੇ ਝੋਲੀਆਂ 'ਚ ਪਾਈਆਂ ਹੋਈਆਂ ਨੇ ਨਾ, ਉਹਨਾਂ ਦਾ ਸਤਿਕਾਰ ਕਰਨਾ ਸਿੱਖਾਂ ਦਾ ਫਰਜ਼ ਬਣਦਾ। ਸੰਸਾਰ ਨੂੰ ਅਸੀਂ ਦੱਸੀਏ ਵੀ ਸਿੱਖ ਆਪਣੀਆਂ ਧਾਰਮਿਕ ਪਦਵੀਆਂ ਦਾ, ਆਪਣੀ ਸ਼ਖਸੀਅਤਾਂ ਦਾ ਆਦਰ ਅਦਬ ਕਿਵੇਂ ਕਰਦੇ। ਇੱਕ ਵਾਰ ਚਰਚਾ ਹੋਈ ਇੱਕ ਕ੍ਰਿਸਚਨ ਵੀਰ ਦੀ ਕਲਕੱਤੇ ਦੇ ਇੱਕ ਸਿੱਖ ਦੇ ਨਾਲ। ਹੁਣ ਉਸ ਇਲਾਕੇ 'ਚ ਕ੍ਰਿਸਚਨਾਂ ਦਾ ਥੋੜ੍ਹਾ ਪ੍ਰਭਾਵ ਮੁੱਢ ਕਦੀਮ ਤੋਂ ਜਦੋਂ ਅੰਗਰੇਜ਼ ਆਏ ਸੀ, ਅਤੇ ਉਸ ਕ੍ਰਿਸਚਨ ਵੀਰ ਨੇ ਆਪਣੇ ਧਰਮ ਦੇ ਗੁਣਾਂ ਉੱਤੇ ਫਖਰ ਕਰਨਾ ਬੁਰੀ ਗੱਲ ਨਹੀਂ ਹੈ। ਉਸ ਵੀਰ ਨੇ ਬੜੇ ਫਖਰ ਨਾਲ ਕਿਹਾ ਵੀ ਸਾਡੇ ਧਰਮ ਦੇ ਅੰਦਰ ਜਿਹੜਾ ਸਾਡੇ ਧਰਮ ਦੇ ਆਦਰਯੋਗ ਹਸਤੀਆਂ ਉਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਕੀਤਾ ਜਾਂਦਾ, ਬਹੁਤ ਜ਼ਿਆਦਾ, ਅਤੇ ਅਸੀਂ ਇੰਨਾ ਸਤਿਕਾਰ ਕਰਦੇ ਹਾਂ ਆਪਣੀਆਂ ਧਾਰਮਿਕ ਹਸਤੀਆਂ ਦਾ ਕਿ ਅਸੀਂ ਉਹਨਾਂ ਨੂੰ ਫਾਦਰ ਕਹਿੰਦੇ ਹਾਂ। ਫਾਦਰ ਦਾ ਅਰਥ ਹੈ ਪਿਓ, ਅਸੀਂ ਉਹਨਾਂ ਨੂੰ ਪਿਓ ਜੀ ਕਹਿ ਕੇ, ਪਿਤਾ ਜੀ ਕਹਿ ਕੇ ਸਨਮਾਨ ਦਿੰਦੇ ਹਾਂ। ਫਾਦਰ ਕਹਿੰਦੇ ਹਾਂ ਅਸੀਂ ਜਿਹੜਾ ਸਾਨੂੰ ਗੱਲ ਸੁਣਾਉਂਦਾ ਰੱਬ ਦੀ, ਜਿਹੜਾ ਸਾਡੇ ਧਰਮ ਕੇਂਦਰਾਂ 'ਤੇ ਸੇਵਾ ਨਿਭਾਉਂਦਾ। ਅਤੇ ਸਿੱਖ ਨੇ ਕਿਹਾ ਫਿਰ ਤੁਸੀਂ ਅਜੇ ਸਤਿਕਾਰ ਥੋੜ੍ਹਾ ਕਰਦੇ ਹੋ, ਸਾਡੇ ਧਰਮ ਦੇ ਅੰਦਰ ਇਹਦੇ ਤੋਂ ਵੀ ਵੱਧ ਸਤਿਕਾਰ ਕੀਤਾ ਜਾਂਦਾ, ਸਾਡੇ ਸੱਭਿਆਚਾਰ ਦੇ ਅੰਦਰ ਪਿਓ ਦੇ ਪਿਓ ਨੂੰ ਬਾਬਾ ਕਿਹਾ ਜਾਂਦਾ, ਅਤੇ ਅਸੀਂ ਧਾਰਮਿਕ ਹਸਤੀਆਂ ਨੂੰ ਬਾਬਾ ਜੀ ਕਹਿ ਕੇ ਸਤਿਕਾਰ ਦਿੰਦੇ ਹਾਂ। ਸਭ ਤੋਂ ਪਹਿਲਾਂ ਇਸ ਪਦਵੀ 'ਤੇ ਬੈਠਣ ਵਾਲੇ ਬਾਬਾ ਬੁੱਢਾ ਜੀ। ਇਹ ਵੀ ਸਾਡੀ ਕੌਮ ਦੀ ਅਮੀਰੀ ਹੈ ਸਾਧ ਸੰਗਤ, ਅਸੀਂ ਇੱਕ ਦੂਜੇ ਦਾ ਆਦਰ ਕਿਵੇਂ ਕਰਨਾ, ਜਿਹੜੀ ਤਹਿਜ਼ੀਬ ਅੱਜ ਅਸੀਂ ਭੁੱਲਦੇ ਜਾ ਰਹੇ ਹਾਂ। ਖੁਸ਼ਾਮਦ ਨਹੀਂ, ਜਿਹੜੀਆਂ ਕੌਮ ਦੀਆਂ ਸੇਵਾਵਾਂ ਨੇ ਉਹਨਾਂ ਸੇਵਾਵਾਂ ਦਾ, ਉਹਨਾਂ ਰੁਤਬਿਆਂ ਦਾ ਸਨਮਾਨ ਸਾਡੇ ਹਿਰਦੇ 'ਚ ਹੋਣਾ ਬੜਾ ਲਾਜ਼ਮੀ ਹੈ। ਮਨ 'ਚ ਤੇ ਇਕਾਗਰ ਕਰੋ, ਸ਼ਬਦ ਨਾਲ ਸੁਰਤ ਜੋੜੀਏ। ਇਹ ਛੋਟੀ ਜਿਹੀ ਬੇਨਤੀ ਸੀ ਤੁਹਾਡੇ ਚਰਨਾਂ ਵਿੱਚ। ਮੇਰੇ ਸਤਿਗੁਰ ਸੱਚੇ ਪਾਤਸ਼ਾਹ ਹਜ਼ੂਰ ਨੇ ਸਾਨੂੰ ਇਹ ਸਮਝ ਦਿੱਤੀ ਵੀ ਮਨੁੱਖ ਜੰਮਦਾ ਅਤੇ ਮਰਦਾ, ਵੱਡਾ ਬੰਧਨ ਜ਼ਿੰਦਗੀ ਦਾ ਇਹ ਹੈ, ਅਤੇ ਇਹ ਬੰਧਨ ਕੌਣ ਕੱਟ ਸਕਦਾ? ਸਤਿਗੁਰ ਬੰਧਨ ਤੋੜ ਨਿਰਾਰੇ, ਇਹ ਸੰਗਲ ਕੌਣ ਤੋੜ ਸਕਦਾ? ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਜੇ ਮੁਕਤ ਹੋਵਾਂਗੇ ਛੁੱਟਾਂਗੇ, ਅਤੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਛੁੱਟਾਂਗੇ। ਅੱਜ ਹਿੰਦੁਸਤਾਨ ਦੀ ਆਜ਼ਾਦੀ ਦਾ ਦਿਨ ਹੈ, ਅਤੇ ਹਿੰਦੁਸਤਾਨੀਆਂ ਨੇ ਬੜੇ ਜਸ਼ਨ ਮਨਾਏ, ਸਿੱਖਾਂ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ, ਆਪਣੇ ਘਰ ਘਾਟ ਕੁਰਬਾਨ ਕਰਾਏ। ਮੈਂ ਪੋਰਟ ਬਲੇਅਰ ਅੰਡੇਮਾਨ ਨਿਕੋਬਾਰ ਦੀ ਰਾਜਧਾਨੀ ਜਿਹਨੂੰ ਕਾਲੇ ਪਾਣੀ ਕਿਹਾ ਜਾਂਦਾ ਸੀ, ਉੱਥੇ ਜਾ ਕੇ ਆਇਆ, ਸਿੱਖੀ ਦੀ ਸੇਵਾ ਵਾਸਤੇ ਸੰਸਥਾ ਵੱਲੋਂ ਮੇਰੀ ਸੇਵਾ ਲੱਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਅਤੇ ਮੈਂ ਉੱਥੇ ਲਿਸਟ ਪੜ੍ਹੀ ਕਿੰਨੇ ਸਿੱਖਾਂ ਨੇ ਸਜ਼ਾਵਾਂ ਕਾਲੇ ਪਾਣੀ 'ਚ ਕੱਟੀਆਂ। ਉਹਨਾਂ ਸਿੱਖਾਂ ਨੇ ਜਿਨ੍ਹਾਂ ਦੀ ਗਿਣਤੀ ਉਸ ਵੇਲੇ ਇਸ ਦੇਸ਼ ਵਿੱਚ 2% ਸੀ, ਪਰ ਕੁਰਬਾਨੀਆਂ 80-90%। ਸਾਡਾ ਅਧਿਕਾਰ ਹੈ ਇਸ ਦੇਸ਼ ਦੇ ਉੱਤੇ, ਅਸੀਂ ਵੱਖ ਹੋ ਕੇ ਨਹੀਂ ਬੈਠਣ ਵਾਲੇ। ਅਸੀਂ ਫਖਰ ਨਾਲ ਕਹਿੰਦੇ ਵੀ ਅਸੀਂ ਕੁਰਬਾਨੀਆਂ ਕੀਤੀਆਂ ਤਾਂ ਦੇਸ਼ ਆਜ਼ਾਦ ਹੋਇਆ। ਕੇਵਲ ਹੱਥ ਜੋੜ ਕੇ ਦੇਸ਼ ਆਜ਼ਾਦ ਨਹੀਂ ਹੋਇਆ, ਜ਼ਿੰਦਗੀਆਂ ਲਾ ਕੇ ਕੁਰਬਾਨੀਆਂ ਕਰਕੇ ਦੇਸ਼ ਆਜ਼ਾਦ ਹੋਇਆ, ਅਤੇ ਲੋਕਾਂ ਨੇ ਜਸ਼ਨ ਮਨਾਏ, ਮੁਕਤ ਹੋ ਗਏ ਹਾਂ। ਗੁਰਮੁਖੋ, ਸਾਡੇ ਸਤਿਗੁਰੂ ਜੀ ਨੇ ਧਰਤੀ ਦੀ ਸੀਮਾ ਨੂੰ ਮੁਕਤ ਕਰਨ ਦੀ ਖੁਸ਼ੀ ਨਹੀਂ ਮਨਾਈ? ਗੁਰੂ ਸਾਹਿਬ ਜੀ ਕਹਿੰਦੇ ਜਿੰਨੀ ਦੇਰ ਮਨੁੱਖ ਦੀ ਜ਼ਮੀਰ ਮੁਕਤ ਨਹੀਂ ਹੁੰਦੀ ਉਨੀ ਦੇਰ ਬੰਦਾ ਮੁਕਤ ਨਹੀਂ ਹੁੰਦਾ, ਜਿਹਨੂੰ ਆਜ਼ਾਦੀ ਕਹਿੰਦੇ ਆ। ਸਿਰਫ ਇੱਕ ਡੰਡੇ ਹੇਠੋਂ ਸਰੀਰ ਆਜ਼ਾਦ ਹੋਏ ਅਤੇ ਦੂਜੇ ਡੰਡੇ ਜਿਹੜੇ ਸੀ ਉਹ ਸਿਰ ਦੇ ਉੱਤੇ ਆ ਗਏ। ਸਰੀਰ ਆਜ਼ਾਦ ਹੋਏ, ਸੋਚ ਆਜ਼ਾਦ ਨਹੀਂ ਹੋਈ। ਉਹੀ ਤਰ੍ਹਾਂ ਦਾ ਵਤੀਰਾ, ਉਸੇ ਤਰ੍ਹਾਂ ਦੇ ਜ਼ੁਲਮੋ ਸਿਤਮ, 90% ਕੁਰਬਾਨੀਆਂ ਕਰਨ ਵਾਲੇ ਸਿੱਖਾਂ ਨੂੰ ਸਹਿਣੇ ਪਏ ਨਾ। ਇਹਦੇ ਤੋਂ ਵੱਡੀ ਮਿਸਾਲ ਕੀ ਹੋਵੇਗੀ ਵੀ 31 ਸਾਲ ਬੀਤਣ ਦੇ ਬਾਅਦ ਵੀ ਲਿਲਕੜੀਆਂ ਲੈ ਕੇ ਅਸੀਂ ਇਨਸਾਫ਼ ਦੀ ਮੰਗ ਕਰ ਰਹੇ ਹਾਂ। ਸਰੇ ਬਾਜ਼ਾਰ ਰਾਜਧਾਨੀ ਦੀਆਂ ਗਲੀਆਂ ਦੇ ਅੰਦਰ ਸਿੱਖਾਂ ਦਾ, ਮਾਸੂਮ ਬੱਚਿਆਂ ਦਾ, ਅਬਲਾ ਬੀਬੀਆਂ ਦਾ ਸ਼ਿਕਾਰ ਖੇਡਿਆ ਗਿਆ ਦਰਿੰਦਿਆਂ ਵੱਲੋਂ, ਅਤੇ ਅਸੀਂ ਆਜ਼ਾਦੀ ਦਾ ਜਸ਼ਨ ਜਿਹੜਾ ਇਸੇ ਢੰਗ ਨਾਲ ਮਨਾ ਰਹੇ ਹਾਂ, ਉਹਨਾਂ ਨੂੰ ਚੇਤੇ ਕਰਕੇ, ਨਮਸਕਾਰ ਕਰਕੇ ਉਹਨਾਂ ਰੂਹਾਂ ਨੂੰ। ਸਰੀਰ ਦੇ ਮੁਕਤ ਹੋਣ ਨੂੰ ਛੁੱਟਣ ਨੂੰ ਆਜ਼ਾਦੀ ਨਹੀਂ ਕਹਿੰਦੇ, ਜ਼ਮੀਰ ਦੇ ਮੁਕਤ ਹੋਣ ਨੂੰ ਆਜ਼ਾਦੀ ਗੁਰੂ ਨੇ ਮੰਨਿਆ। ਹਾਂ, ਜਦੋਂ ਇਹ ਆਜ਼ਾਦੀ ਦਾ ਦਿਨ ਆਉਂਦਾ ਤੇ ਫਿਰ ਚੇਤਾ ਜ਼ਰੂਰ ਆਉਂਦਾ। ਸਾਨੂੰ ਚੇਤਾ ਕਰਨਾ ਤੇ ਕੋਈ ਗੁਨਾਹ ਨਹੀਂ ਹੈ ਨਾ, ਕੋਈ ਕ੍ਰਿਮੀਨਲ ਸਾਡਾ ਉਹ ਸਾਡੇ ਉੱਤੇ ਕੋਈ ਇਲਜ਼ਾਮ ਨਹੀਂ ਲੱਗ ਸਕਦਾ। ਚੇਤਾ ਤੇ ਕੀਤਾ ਜਾ ਸਕਦਾ, ਜਿਹੜਾ ਸਾਡੇ ਪੁਰਖਿਆਂ ਨੇ ਚੇਤਾ ਕੀਤਾ ਵੀ ਕੋਈ ਦੂਰ ਦੀ ਗੱਲ ਨਹੀਂ ਜੱਗ ਉੱਤੇ, ਇਹਨੂੰ ਚੇਤੇ ਕਰੋ ਜ਼ਰੂਰ ਆਪਣੇ ਅੰਦਰ। ਇਹ ਦੇਸ਼ ਸਾਡਾ, ਅਸੀਂ ਕੁਰਬਾਨੀਆਂ ਇਹਦੇ ਲਈ ਕੀਤੀਆਂ, ਪਰ ਜਦੋਂ ਨਾ ਇਨਸਾਫ਼ੀ ਹੁੰਦੀ ਹੈ ਤੇ ਸਾਡੇ ਜ਼ਿਹਨ ਵਿੱਚ ਇੱਕ ਸ਼ੰਕਾ ਖੜਾ ਹੋ ਜਾਂਦਾ ਵੀ ਕੁਰਬਾਨੀਆਂ ਸਹੀ ਸੀ ਜਾਂ ਗਲਤ ਸੀ, ਉਦੋਂ ਚੇਤਾ ਜ਼ਰੂਰ ਆਉਂਦਾ ਤੇ ਚੇਤਾ ਕਰਨਾ, ਕੋਈ ਗੁਨਾਹ ਨਹੀਂ ਇਹਦੇ ਉੱਤੇ, ਕੋਈ ਲਾ ਐਂਡ ਆਰਡਰ ਨਹੀਂ ਲੱਗ ਸਕਦਾ। ਚੇਤਾ ਕਰੀਏ, ਕੋਈ ਦੂਰ ਦੀ ਗੱਲ ਨਹੀਂ ਜੱਗ ਉੱਤੇ। ਕਦੀ ਅਸੀਂ ਵੀ ਹੁੰਦੇ ਸੀ ਸ਼ਾਨ ਵਾਲੇ, ਸਾਡੇ ਸਿਰਾਂ ਤੇ ਕਲਗੀਆਂ ਸੋਂਦੀਆਂ ਸਨ, ਸਾਨੂੰ ਝੁਕਦੇ ਸੀ ਉੱਚੇ ਨਿਸ਼ਾਨ ਵਾਲੇ, ਬਿਨਾਂ ਪੁੱਛਿਓ ਇੱਧਰ ਨਹੀਂ ਝਾਕਦੇ ਸਨ ਅੱਜ ਸਾਡੇ ਤੇ ਹੁਕਮ ਚਲਾਉਣ ਵਾਲੇ। ਬੜੀ ਪੀੜਾ ਵਿੱਚ ਕੌਮ ਦੇ ਢਾਡੀ ਸੋਹਣ ਸਿੰਘ ਸੀਤਲ ਜੀ ਨੇ ਸਿੱਖ ਰਾਜ ਨੂੰ ਚੇਤੇ ਕੀਤਾ, ਜਿਹਦੀਆਂ ਕੰਧਾਂ ਅਫਗਾਨਿਸਤਾਨ, ਕਾਬਲ, ਕੰਧਾਰ ਤੱਕ ਛੂੰਹਦੀਆਂ ਸਨ, ਤੇ ਹਿੰਦੁਸਤਾਨ ਨੂੰ ਮੁਕਤ ਕਰਾਉਣ ਵਾਸਤੇ ਦਰਾ ਖੈਬਰ ਨੂੰ ਸਦਾ ਲਈ ਬੰਦ ਕੀਤਾ ਜਿਹਨਾਂ ਸੂਰਮਿਆਂ ਨੇ, ਉਹਨਾਂ ਨੂੰ ਅੱਜ ਚੇਤੇ ਕਰਨਾ ਬੜਾ ਜ਼ਰੂਰੀ ਹੈ ਸਾਧ ਸੰਗਤ। ਪਰ ਬਦਕਿਸਮਤੀ ਇਹ ਵੀ ਚਰਖਾ ਚੇਤੇ ਕੀਤਾ ਜਾ ਰਿਹਾ, ਉਹ ਤੇਗ ਚੇਤੇ ਨਹੀਂ ਕੀਤੀ ਜਾ ਰਹੀ, ਇਹ ਗਿਲਾ ਹੈ ਗੁਰਮੁਖੋ। ਚਰਖਾ ਚੇਤੇ ਕੀਤਾ ਜਾ ਰਿਹਾ, ਉਹ ਤੇਗ ਚੇਤੇ ਨਹੀਂ ਕੀਤੀ ਜਾ ਰਹੀ ਜਿੱਥੋਂ 400 ਕੁ ਬੰਦਾ ਲੈ ਕੇ ਚੜ੍ਹਦੇ ਸੀ ਹਮਲਾਵਰ, ਤੇ ਹਿੰਦੁਸਤਾਨ ਦੀ ਇੱਜ਼ਤ ਨੂੰ ਬੰਨ ਕੇ ਲੈ ਜਾਂਦੇ ਸਨ। ਆਜ਼ਾਦੀ ਦੇ ਸੁਪਨੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਸ਼ੁਰੂ ਹੁੰਦੇ ਆ, ਜਿੱਥੇ ਗੁਰੂ ਦੇ ਲਾਲਾ ਨੇ ਕੁਰਬਾਨੀ ਦਿੱਤੀ ਤੇ ਇਸ ਦੇਸ਼ ਅੰਦਰ ਪਹਿਲੀ ਵਾਰ 1710 ਨੂੰ ਆਜ਼ਾਦੀ ਦਾ ਝੰਡਾ ਸਿੱਖਾਂ ਨੇ ਝੁਲਾਇਆ, ਮੁਗਲਾਂ ਦੀ ਸਲਤਨਤ ਦਾ ਨਾਸ ਕਰਕੇ। ਉਹ ਵੀ ਚੇਤੇ ਕਰੀਏ ਅਸੀਂ ਸਾਧ ਸੰਗਤ। ਅਸੀਂ ਚੇਤੇ ਕਰੀਏ ਬਘੇਲ ਸਿੰਘ ਨੂੰ, ਜਿਨ੍ਹਾਂ ਨੇ ਦਿੱਲੀ ਦੇ ਲਾਲ ਕਿਲ੍ਹੇ ਉੱਤੇ ਮੁਗਲੀਆ ਸਲਤਨਤ ਦਾ ਅੰਤ ਕਰਕੇ ਨਿਸ਼ਾਨ ਸਾਹਿਬ ਝੁਲਾ ਕੇ 5 ਦੀ ਤਾਬਿਆ ਵਿੱਚ ਫਰਮਾਨ ਜਾਰੀ ਕੀਤੇ। ਬੜੇ ਫਖਰ ਨਾਲ ਚੇਤੇ ਕਰੀਏ, ਜਿੱਥੇ ਅਸੀਂ ਸ਼ਹੀਦ ਭਗਤ ਸਿੰਘ ਹੋਰਾਂ ਨੂੰ ਚੇਤੇ ਕਰਨਾ, ਜਿੱਥੇ ਸ਼ਹੀਦ ਊਧਮ ਸਿੰਘ ਹੋਰਾਂ ਨੂੰ ਚੇਤੇ ਕਰਨਾ, ਜਿੱਥੇ ਕਰਤਾਰ ਸਿੰਘ ਸਰਾਭਾ ਨੂੰ ਚੇਤੇ ਕਰਨਾ, ਜਿੱਥੇ ਗਦਰੀ ਬਾਬਿਆਂ ਨੂੰ ਆਪਣੇ ਕਹਿ ਕੇ ਚੇਤੇ ਕਰਨਾ, ਉੱਥੇ ਅਸੀਂ ਬਘੇਲ ਸਿੰਘ ਚੇਤੇ ਕਰੀਏ, ਜੱਸਾ ਸਿੰਘ ਆਲੂਵਾਲੀਆ ਚੇਤੇ ਕਰੀਏ, ਉੱਥੇ ਹਰੀ ਸਿੰਘ ਨਲੂਆ ਚੇਤੇ ਕਰੀਏ, ਸ਼ਾਮ ਸਿੰਘ ਅਟਾਰੀ ਚੇਤੇ ਕਰੀਏ, ਆਜ਼ਾਦੀ ਦਾ ਮੁੱਢ ਬੰਨਣ ਵਾਲੇ ਸਭਰਾਵਾਂ ਦਾ ਮੈਦਾਨ ਚੇਤੇ ਕਰੀਏ ਅਸੀਂ। ਉਹ ਨਹੀਂ ਭੁੱਲਣੇ ਚਾਹੀਦੇ ਸਾਨੂੰ ਕਦੀ ਵੀ। ਹਾਂ, ਜੇ ਕੋਈ ਅਕਿਰਤ ਕਣ ਹੋ ਜੇ ਤੇ ਗੱਲ ਵੱਖਰੀ ਹੈ, ਘੱਟੋ ਘੱਟ ਸਿੱਖ ਅਕਿਰਤ ਕਣ ਤੇ ਨਾ ਹੋਣ। ਮੇਰਾ ਗੁਰੂ ਬੰਧਨ ਤੋੜਨ ਦੀ ਜਾਚ ਦੱਸਦਾ ਤੇ ਗੁਰੂ ਸਾਡੇ ਆਤਮਕ ਬੰਧਨ ਤੋੜ ਰਿਹਾ, ਸਿੱਖ ਗੁਰੂ ਦੀਆਂ ਪੈੜਾਂ ਤੇ ਚੱਲਦੇ ਹੋਏ ਇਹ ਸੰਸਾਰ ਦੇ ਬੰਧਨ ਤੋੜਦੇ ਆ। ਉਹ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਅੱਜ ਸਾਰਾ ਦੇਸ਼ ਚੇਤੇ ਕਰ ਰਿਹਾ, ਤਾਂ ਮੈਂ ਕਹਿੰਦਾ ਵੀ ਅਸੀਂ ਵੀ ਚੇਤੇ ਕਰੀਏ, ਜਿਨ੍ਹਾਂ ਨੇ ਦਿੱਲੀ ਦੇ ਲਾਲ ਕਿਲ੍ਹੇ ਉੱਤੇ ਮੁਗਲੀਆ ਸਲਤਨਤ ਦਾ ਅੰਤ ਕੀਤਾ, ਉਹ ਆਜ਼ਾਦੀ ਦਾ ਮੁੱਢ ਸੀ। ਜਿਨ੍ਹਾਂ ਨੇ ਸਰਹੰਦ ਦੀ ਧਰਤੀ ਤੇ ਕੇਸਰੀ ਪਰਚਮ ਚਲਾ ਕੇ ਖਾਲਸੀ ਰਾਜ ਸਥਾਪਿਤ ਕੀਤਾ, ਮੁਗਲੀਆ ਹਕੂਮਤ 750 ਸਾਲ ਦੀਆਂ ਜੜ੍ਹਾਂ ਪੁੱਟੀਆਂ, ਉਹ ਵੀ ਆਜ਼ਾਦੀ ਦਾ ਦਿਨ ਸੀ। ਜੇ ਅੱਜ ਹੈ ਤੇ ਉਹ ਵੀ ਸੀ। ਉਹਨਾਂ ਸਿੰਘਾਂ ਨੂੰ ਕਿਉਂ ਨਾ ਨਮਸਕਾਰ ਕਰੀਏ ਜਿਨ੍ਹਾਂ ਦੇ ਅੰਦਰ ਕੌਮ ਪ੍ਰਸਤੀ ਵੇਖੋ, ਕਿਉਂ ਨਾ ਫਖਰ ਨਾਲ ਚੇਤੇ ਕਰੀਏ। ਕਦੀ ਤੁਸੀਂ ਆਪਣੇ ਬੱਚਿਆਂ ਨੂੰ ਬੈਠ ਕੇ ਸੁਣਾਈਆਂ ਗਾਥਾ ਵੀ ਬਾਬਾ ਬਘੇਲ ਸਿੰਘ ਕੌਣ ਸੀ? ਟੈਲੀਵਿਜ਼ਨਾਂ ਵਿੱਚ ਨੱਚਦੇ ਟੱਪਦੇ ਨਕਲੀ ਹੀਰੋ ਤੇ ਉਹਨਾਂ ਨੂੰ ਚੇਤੇ ਹੋਣਗੇ, ਕੌਮ ਦੇ ਨਾਇਕ ਅਸੀਂ ਚੇਤੇ ਕਰਾਉਣੇ ਸੀ ਨਾ। ਵੇਖੋ ਕੌਮ ਪ੍ਰਸਤੀ ਕਿਸ ਤਰ੍ਹਾਂ ਦੀ ਹੈ, ਉਸ ਕੌਮ ਪ੍ਰਸਤੀ ਨੂੰ ਨਮਸਕਾਰ। ਜਦੋਂ ਗੁਰਮੁਖੋ ਕਿਰਦਾਰ ਉਜਾਗਰ ਹੁੰਦਾ ਨਾ ਤੇ ਸਤਿਕਾਰ ਆਪਣੇ ਆਪ ਹੀ ਹੋਣ ਲੱਗ ਪੈਂਦਾ। ਕਿਰਦਾਰ ਉਜਾਗਰ ਹੋਏ, ਜਿਹੜੀ ਮੈਂ ਪਹਿਲਾਂ ਸਤਿਕਾਰ ਦੀ ਗੱਲ ਕੀਤੀ, ਜਿੱਥੇ ਕੌਮ ਦਾ ਫਰਜ਼ ਬਣਦਾ ਵੀ ਅਸੀਂ ਸ਼ਖਸੀਅਤਾਂ ਦਾ ਸਤਿਕਾਰ ਕਰੀਏ, ਉੱਥੇ ਸਾਡਾ ਵੀ ਫਰਜ਼ ਬਣਦਾ ਵੀ ਸਾਡਾ ਕਿਰਦਾਰ ਹੋਵੇ, ਤੇ ਕਿਰਦਾਰ ਹੋਵੇ ਬਾਬਾ ਬੁੱਢਾ ਜੀ ਵਰਗਾ, ਕਿਰਦਾਰ ਹੋਵੇ ਜੱਸਾ ਸਿੰਘ ਆਲੂਵਾਲੀਆ ਵਰਗਾ, ਭਾਈ ਮਨੀ ਸਿੰਘ ਵਰਗਾ, ਕਿਰਦਾਰ ਹੋਵੇ ਭਾਈ ਬਘੇਲ ਸਿੰਘ ਵਰਗਾ। ਕੈਸੀ ਕੌਮ ਪ੍ਰਸਤੀ ਹੈ! 7-8 ਮਹੀਨੇ ਹੋਏ ਨੇ ਦਿੱਲੀ ਫਤਿਹ ਕੀਤੀ ਹੈ, ਸਿੱਖਾਂ ਦੀ ਸਲਤਨਤ ਕਾਇਮ ਹੋਈ ਹੈ, ਗੁਰ ਅਸਥਾਨਾਂ ਦੀਆਂ ਸੇਵਾਵਾਂ ਕੀਤੀਆਂ ਨੇ, ਤੇ ਉਹ ਦਿਨ ਆ ਗਿਆ ਜਿਸ ਦਿਨ ਕੌਮ ਇਸ ਧਰਤੀ ਤੇ ਸਿਰ ਜੋੜ ਕੇ ਬੈਠਿਆ ਕਰਦੀ ਸੀ, ਇਸ ਧਰਤੀ ਤੇ ਜਿੱਥੇ ਤੁਸੀਂ ਬੈਠੇ ਹੋ। ਦਿਨ ਨੀਯਤ ਕੀਤੇ ਸੀ ਖਾਲਸਾ ਪੰਥ ਨੇ, ਇੱਕ ਦੀਵਾਲੀ ਦਾ, ਇੱਕ ਵਿਸਾਖੀ ਦਾ। ਸਾਰੀ ਕੌਮ ਦਿਨਾਂ ਕਰਕੇ ਨਹੀਂ ਸੀ ਜੁੜਦੀ, ਕੌਮੀ ਇਕੱਠ ਹੁੰਦਾ ਸੀ ਤੇ ਕੌਮ ਦੇ ਭਵਿੱਖ ਦੇ ਫੈਸਲੇ ਲਏ ਜਾਂਦੇ ਸੀ। ਕੌਮੀ ਇਕੱਤਰਤਾ ਹੁੰਦੀ ਸੀ, ਆਪਸੀ ਪਿਆਰ ਪ੍ਰਗਟ ਹੁੰਦਾ ਸੀ, ਜ਼ੁਲਮ ਦੇ ਨਾਲ ਕਿਵੇਂ ਲੋਹਾ ਲੈਣਾ, ਕਿਵੇਂ ਦਰਾ ਖੈਬਰ ਨੂੰ ਠੱਲ ਪਾਉਣੀ ਹੈ, ਕਿਵੇਂ ਵਿਦੇਸ਼ੀ ਹਕੂਮਤਾਂ ਦੀਆਂ ਜੜ੍ਹਾਂ ਪੁੱਟਣੀਆਂ ਤੇ ਇੱਥੇ ਆਜ਼ਾਦੀ ਦੇ ਬੂਟੇ ਲਾਉਣੇ ਆ, ਇਹਦੇ ਵਾਸਤੇ ਇਕੱਠ ਹੁੰਦਾ ਸੀ। ਬਘੇਲ ਸਿੰਘ ਜੀ ਦਿੱਲੀ ਬੈਠੇ ਆ, ਕੌਮ ਨੇ ਇੱਥੇ ਇਕੱਠੀ ਹੋਣਾ, ਇੱਕ ਪਾਸੇ ਕੌਮ ਹੈ ਤੇ ਇੱਕ ਪਾਸੇ ਰਾਜ ਹੈ, ਫੈਸਲਾ ਕਰਨਾ ਹੈ। ਇਹਨੂੰ ਕਿਰਦਾਰ ਕਹਿੰਦੇ ਆ ਸਾਧ ਸੰਗਤ। ਉਹ ਕੌਮ ਦਾ ਆਗੂ ਸੀ, ਇੱਕ ਪਾਸੇ ਕੌਮ ਪ੍ਰਸਤੀ ਹੈ, ਇੱਕ ਪਾਸੇ ਕੌਮੀ ਭਰਾਵਾਂ ਦੀ ਇਕੱਤਰਤਾ ਹੈ, ਇੱਕ ਪਾਸੇ ਦਿੱਲੀ ਦੀ ਸਲਤਨਤ ਹੈ। ਤੇ ਸੂਰਮੇ ਨੇ ਫੈਸਲਾ ਲਿਆ ਕਿ ਮੈਂ ਦਿੱਲੀ ਦੀ ਸਲਤਨਤ ਨੂੰ ਤਿਆਗਦਾ, ਮੈਂ ਕੌਮੀ ਭਰਾਵਾਂ ਤੋਂ ਵੱਖ ਨਹੀਂ ਹੋ ਸਕਦਾ, ਮੈਂ ਉਸ ਇਕੱਤਰਤਾ ਵਿੱਚ ਜ਼ਰੂਰ ਜਾਵਾਂਗਾ। ਸਲਾਹਕਾਰਾਂ ਨੇ ਕਿਹਾ ਦਿੱਲੀ ਬੜੀ ਮੁਸ਼ਕਲ ਫਤਿਹ ਕੀਤੀ ਹੈ ਤੇ ਜੇ ਇਸ ਇੱਕ ਵਾਰਾ ਨਾ ਗਏ ਤਾਂ ਕੀ ਫਰਕ ਪੈਣ ਲੱਗਾ। ਕਹਿਣ ਲੱਗੇ ਮੈਂ ਟੁੱਟ ਗਿਆ ਤੇ ਮੈਂ ਸੁੱਕ ਜਾਵਾਂਗਾ, ਜਿਹੜਾ ਬੂਟਾ, ਜਿਹੜਾ ਤਣਾ, ਜਿਹੜਾ ਪੱਤਾ ਟੁੱਟ ਜਾਂਦਾ ਉਹ ਸੁੱਕ ਜਾਂਦਾ, ਇਸ ਵਾਸਤੇ ਮੈਨੂੰ ਦਿੱਲੀ ਪਿਆਰੀ ਨਹੀਂ, ਮੈਨੂੰ ਕੌਮ ਪਿਆਰੀ ਹੈ। ਕਹਿੰਦੇ ਤਾਜੋ ਤਖਤ, ਕਹਿੰਦੇ ਇਹਦੀ ਕਿਹੜੀ ਗੱਲ ਹੈ, ਤਖਤੇ ਤੌਸ ਕਹਿੰਦੇ ਸੀ ਜਿਹੜਾ ਜਹਾਂਗੀਰ ਨੇ ਬਣਾਇਆ ਸੀ, ਜਿੱਥੇ ਸ਼ਹਿਨਸ਼ਾਹ ਬਹਿੰਦਾ ਸੀ, ਤੇ ਵਾਹ ਸੂਰਮਿਓ ਨਮਸਕਾਰ ਆਜ਼ਾਦੀ ਦੇ ਪਰਵਾਨਿਓ, ਉਹਨਾਂ ਤਖਤੇ ਤੌਸ ਪੁੱਟਿਆ, ਹਾਥੀ ਤੇ ਲੱਦਿਆ ਤੇ ਆ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਲਿਆ ਕੇ ਸੁੱਟ ਦਿੱਤਾ। ਇੱਥੋਂ ਆਜ਼ਾਦੀ ਦੇ ਮੁੱਢ ਵੱਜੇ ਸਨ ਸਾਧ ਸੰਗਤ। ਸਤਿਗੁਰੂ ਬੰਧਨ ਤੋੜਦਾ ਤੇ ਜਦੋਂ ਸਿੱਖ ਗੁਰੂ ਦੀ ਟੇਕ ਲੈਂਦਾ, ਸਿੱਖ ਦਾ ਬੰਧਨ ਰਹਿ ਕਿਹੜਾ ਸਕਦਾ। ਸਰੀਰ ਨੂੰ ਪਿੰਜਰੇ 'ਚ ਪਾਇਆ ਜਾ ਸਕਦਾ, ਜ਼ਮੀਰ ਨੂੰ ਗੁਲਾਮ ਨਹੀਂ ਕੀਤਾ ਜਾ ਸਕਦਾ ਜੇ ਜ਼ਮੀਰ ਗੁਰੂ ਦੇ ਚਰਨਾਂ ਨਾਲ ਜੁੜੀ ਹੋਵੇ। ਸੋ ਮੇਰਾ ਸਤਿਗੁਰੂ ਇਹ ਬੰਧਨਾਂ ਨੂੰ ਤੋੜਨ ਦੀ ਜੁਗਤੀ ਅੱਜ ਦੱਸ ਰਿਹਾ ਸਾ ਸ਼ਬਦ ਦੇ ਅੰਦਰ, ਜਿਹੜਾ ਜਨਮ ਮਰਨ ਦਾ ਵੱਡਾ ਬੰਧਨ ਹੈ। ਆਓ ਗੁਰੂ ਬਚਨਾਂ ਦੇ ਨਾਲ ਇਕਾਗਰ ਚਿੱਤ ਹੋ ਕੇ ਸੁਰਤ ਜੋੜੋ, ਸਾਹਿਬ ਕੋਲੋਂ ਭਿੱਖਿਆ ਮੰਗੀਏ, ਮਹਾਰਾਜ ਜੀ ਵਿਵੇਕ ਬੁੱਧੀ ਦਿਓ, ਸਿਰ ਤੇ ਹੱਥ ਰੱਖੋ, ਬਾਣੀ ਦੇ ਅਗਾਧ ਬੋਧ ਅਰਥ ਨੇ, ਸਾਡੀ ਮਤ ਥੋੜੀ ਹੈ, ਤੁਸੀਂ ਮਤ ਦੇ ਕੇ ਆਪ ਵਿਚਾਰ ਕਰਵਾਓ। ਇੱਕ ਵਾਰ ਪਿਆਰ ਵਿੱਚ ਜੁੜ ਕੇ ਸਭ ਸਿਮਰੋ ਜੀ, ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਪਹਿਲਾ, ਜਿਉਂ ਆਰਣ ਲੋਹਾ ਪਾਏ ਭੰਨ ਕਢਾਈਐ।
ਸਤਿ ਸੰਗਤ, ਦੋ ਸ਼ਬਦ ਆਉਂਦੇ ਬਾਣੀ 'ਚ, ਆਹਰਣ ਤੇ ਆਰਣ। ਆੜੇ ਨੂੰ ਕੰਨਾ, ਜਿਹੜਾ ਇੱਥੇ ਬਚਨ ਆਇਆ, ਆੜੇ ਨੂੰ ਕੰਨਾ, ਰਾਰਾ ਤੇ ਨਾਣੇ ਤੇ ਸਿਹਾਰੀ, ਤੇ ਇੱਕ ਆਹਰਣ ਸ਼ਬਦ ਜਿਹਦੇ 'ਚ ਹਾਹਾ ਵਰਤਿਆ ਗਿਆ, ਹਾਹੇ ਨੂੰ ਸਿਹਾਰੀ। ਪਿੰਡਾਂ ਦੇ ਵਿੱਚ ਅਸੀਂ ਰਹੇ ਹਾਂ ਤੇ ਪਿੰਡਾਂ ਦੇ ਅੰਦਰ ਲੁਹਾਰੇ ਤਰਖਾਣੇ ਦੀ ਦੁਕਾਨ ਦੇ ਉੱਤੇ ਆਰਣ ਤਪਾਇਆ ਜਾਂਦਾ ਸੀ। ਉੱਥੇ ਆਰਣ ਸ਼ਬਦ ਜਿਹੜਾ ਵਰਤਿਆ ਜਾਂਦਾ ਸੀ, ਇੱਥੇ ਆਰਣ ਦਾ ਅਰਥ ਹੈ ਪੱਠੀ। ਇੱਕ ਆਹਰਣ ਸ਼ਬਦ ਦਾ ਅਰਥ ਹੈ ਉਹ ਲੋਹੇ ਦਾ ਟੁਕੜਾ ਜਿਹਦੇ ਉੱਤੇ ਔਜ਼ਾਰ ਲੋਹਾ ਰੱਖ ਕੇ ਉਹਦੇ 'ਤੇ ਸੱਟਾਂ ਮਾਰੀਆਂ ਜਾਂਦੀਆਂ ਸਨ। ਉਹ ਵੀ ਬਚਨ ਬਾਣੀ ਦੇ ਅੰਦਰ ਆਉਂਦਾ, ਹਸਤੀ ਸਿਰ ਜਿਉਂ ਅੰਕ ਸਹਿ, ਆਹਰਣ ਜਿਉਂ ਸਿਰ ਦੇ, ਮਨ ਤਨ ਆਗਿਆ ਰਾਖ ਕੈ ਉਭੀ ਸੇਵ ਕਰੇ। ਆਰਣ 'ਤੇ ਜਿਵੇਂ ਸੱਟਾਂ ਵੱਜਦੀਆਂ, ਜਿਵੇਂ ਹਾਥੀ ਦੇ ਸਿਰ 'ਚ ਕੁੰਡਾ ਵੱਜਦਾ, ਉੱਥੇ ਆਰਣ ਉਹ ਲੋਹੇ ਦਾ ਟੁਕੜਾ ਜਿਹਦੇ ਉੱਤੇ ਲੋਹਾ ਕੁੱਟਿਆ ਜਾਂਦਾ ਸੀ। ਇੱਥੇ ਆਰਣ ਦਾ ਸ਼ਬਦ ਹੈ, ਅਰਥ ਹੈ ਪੱਠੀ। ਸੱਚੇ ਪਾਤਸ਼ਾਹ ਮਹਾਰਾਜ ਜੀ ਧੰਨ ਗੁਰੂ ਨਾਨਕ ਹਜ਼ੂਰ ਰਾਗ ਸੂਹੀ ਦੇ ਅੰਦਰ ਕਿਰਪਾ ਕਰ ਰਹੇ, ਕਹਿੰਦੇ ਗੁਰਮੁਖ ਪਿਆਰਿਓ, ਜਿਉਂ ਆਰਣ ਲੋਹਾ ਪਾਏ ਭੰਨ ਕਢਾਈਐ। ਇਹ ਜ਼ਿੰਦਗੀ ਕਿਵੇਂ ਹੈ, ਸਾਡਾ ਜਨਮ ਮਰਨ ਕਿਵੇਂ ਹੈ, ਜਿਵੇਂ ਕਿਸੇ ਲੋਹੇ ਦੀ ਖੋਟ ਨੂੰ ਸਾੜਨ ਵਾਸਤੇ ਲੋਹੇ ਦੇ ਅੰਦਰ ਖੋਟ ਹੋਵੇ, ਤੇ ਸ਼ੁੱਧ ਲੋਹਾ ਕਿਹੜਾ ਹੁੰਦਾ, ਸ਼ੁੱਧ ਫਲਾਦ ਕਿਹੜਾ ਹੁੰਦਾ। ਇੱਕ ਪੁਸਤਕ ਲਿਖੀ ਹੈ ਪ੍ਰਿੰਸੀਪਲ ਸੁਜਾਨ ਸਿੰਘ ਜੀ ਹੋਰਾਂ ਨੇ, ਕਲਗੀ ਦੀਆਂ ਅਣੀਆਂ। ਕਦੀ ਉਸ ਪੁਸਤਕ ਨੂੰ ਲੈ ਕੇ ਪੜ੍ਹਿਓ ਤੇ ਤੁਹਾਨੂੰ ਪਤਾ ਲੱਗੇਗਾ ਕਿ ਜਿਸ ਨਾਗਨੀ ਦੇ ਨਾਲ ਭਾਈ ਬਚਿੱਤਰ ਸਿੰਘ ਜੀ ਹਾਥੀ ਨੂੰ ਵਿੰਨਦੇ ਆ, ਉਹ ਨਾਗਨੀ ਨੂੰ ਕਮਾਇਆ, ਉਹਦਾ ਲੋਹਾ ਕਿਵੇਂ ਕਮਾਇਆ ਗਿਆ ਸੀ। ਮਣਾ ਮੂੰਹੀ ਲੋਹੇ ਨੂੰ ਕੁੱਟ ਕੁੱਟ ਕੇ ਉਹਦਾ ਮਨੂਰ ਝਾੜਿਆ, ਉਹਦੇ 'ਚ ਖੋਟ ਨਿਕਲ ਗਈ ਤੇ ਉਹ ਸ਼ੁੱਧ ਹੋ ਗਿਆ। ਆਰਨ ਵਿੱਚ ਲੋਹੇ ਨੂੰ ਰੱਖ ਕੇ ਭੱਠੀ ਦੇ ਵਿੱਚ ਤੇ ਫਿਰ ਉਹ ਲੋਹੇ ਦੇ ਟੁਕੜੇ ਤੇ ਮਾਰ ਮਾਰ ਸੱਟਾਂ ਉਹਦਾ ਮਨੂਰ ਝੜ ਜਾਂਦਾ ਸੀ, ਉਹਦੇ ਅੰਦਰੋਂ ਖੋਟ ਨਿਕਲ ਜਾਂਦੀ ਸੀ, ਸ਼ੁੱਧ ਹੋ ਜਾਂਦਾ ਸੀ। ਇਹ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਤੇਰਾ ਜੰਮਣ ਮਰਨ ਹੈ ਨਾ, ਇਹ ਵੀ ਸਮਝ ਲੈ ਭੱਠੀ ਹੈ, ਤੇ ਤੇਰੀ ਜ਼ਿੰਦਗੀ ਇਸ ਭੱਠੀ ਦੇ ਅੰਦਰ ਉਦਾਂ ਪਈ ਹੈ ਜਿਵੇਂ ਆਰਨ ਦੇ ਵਿੱਚ ਲੋਹਾ ਪਿਆ ਹੋਇਆ। ਇਹਦੇ 'ਚ ਸੇਕ ਲੱਗਦਾ, ਇਹਦੇ 'ਚ ਦੁੱਖ ਆਉਂਦਾ, ਪਰ ਇਸ ਦੁੱਖ ਤੋਂ ਬਾਅਦ, ਇਸ ਸੇਕ ਤੋਂ ਬਾਅਦ ਜੇ ਕਿਤੇ ਮਨੂਰ ਝੜ ਜਾਏ ਤੇ ਗੁਰੂ ਦੀ ਪਾਰਸ ਕਲਾ ਵਰਤ ਜਾਏ ਤੇ ਮਨੂਰ ਝੜ ਕੇ ਸ਼ੁੱਧ ਹੋ ਕੇ ਜਦੋਂ ਗੁਰੂ ਦਾ ਸੰਗ ਹੋ ਗਿਆ, ਇਸ ਲੋਹੇ ਨੇ ਸੋਨਾ ਬਣ ਜਾਣਾ। ਕਾਇਆ ਆਰਨ, ਆਹ ਥੋੜਾ ਪੰਕਤੀ ਨੂੰ ਧਿਆਨ ਨਾਲ ਸੁਣਿਓ, ਇਸ ਸ਼ਬਦ ਨਾਲ ਬੜਾ ਸੰਬੰਧ ਹੈ ਇਹਦਾ ਗਹਿਰਾ। ਆਰਨ ਇੱਕ ਮਿਸਾਲ ਵਜੋਂ, ਪ੍ਰਮਾਣ ਵਜੋਂ ਸ਼ਬਦ ਵਰਤਿਆ ਹੈ, ਇਹਦਾ ਅਰਥ ਜਨਮ ਮਰਨ ਹੈ। ਹੁਣ ਆਰਨ ਕਿਹੜਾ ਹੈ? ਸਤਿਗੁਰੂ ਜੀ ਕਹਿੰਦੇ ਕਾਇਆ ਆਰਨ, ਇਹ ਦੇਹੀ ਭੱਠੀ ਵਾਂਗ ਤਪ ਰਹੀ ਹੈ, ਜਿਵੇਂ ਭੱਠੀ ਤਪਦੀ ਹੈ ਨਾ, ਆਰਨ ਤਪਦੀ ਹੈ, ਇੱਦਾਂ ਸਾਡੀ ਜ਼ਿੰਦਗੀ ਤਪ ਰਹੀ, ਅੰਦਰ ਅੱਗ ਲੱਗੀ ਪਈ ਹੈ, ਮਨ ਵਿੱਚ ਲੋਹਾ। ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਜਾ ਰਿਹਾ, ਉਹ ਪੰਜ ਜਿਹੜੀਆਂ ਪੰਜ ਵਿਕਾਰ ਜਿਹੜੇ ਨੇ ਉਹਦੇ 'ਤੇ ਉਹ ਸੜਦੇ ਪਏ, ਪੂਰੀ ਤਰ੍ਹਾਂ ਮਗਦੇ ਪਏ ਆ, ਉਹਦੇ ਉੱਤੇ ਕੋਲਾ ਪਿਆ, ਕੋਲਾ ਪਾਪ ਪਿਆ ਤਿਤ ਉੱਪਰ। ਹੁਣ ਇਹਦੇ ਉੱਤੇ ਜਦੋਂ ਕੋਲਾ ਪਿਆ ਨਾ ਸਤਸੰਗ, ਤੇ ਹੋਰ ਪਾਪਾਂ ਰੂਪੀ ਗੁਨਾਹ ਰੂਪੀ ਕੋਲਾ ਪਾਇਆ ਸੀ, ਮਨ ਜਲਿਆ, ਸੰਨੀ ਚਿੰਤ ਪਈ, ਚਿੰਤਾ ਦੀ ਸੰਨੀ ਪਾਸੇ ਬਦਲ ਰਹੀ ਹੈ ਤੇ ਅੱਗ ਅੰਦਰ ਲੱਗੀ ਹੋਈ ਹੈ ਸਤਸੰਗ। ਕਾਇਆ ਆਰਨ ਮਨ ਵਿੱਚ ਲੋਹਾ, ਸਾਡੇ ਅੰਦਰ ਭੱਠੀ ਤਪਦੀ ਪਈ ਹੈ, ਤੇ ਜੇ ਕਿਤੇ ਸਤਿਗੁਰੂ ਮਿਲ ਪਏ, ਭਇਆ ਮਨੂਰ ਕੰਚਨ ਫਿਰ ਹੋਆ, ਉਹ ਮਨੂਰ ਜਿਹੜਾ ਸੀ ਕੰਚਨ ਹੋ ਸਕਦਾ ਜੇ ਗੁਰ ਮਿਲੇ ਤਨੇਹਾ, ਜੇ ਕਿਤੇ ਸਤਿਗੁਰੂ ਮਿਲ ਜਾਏ ਤੇ ਅੰਦਰੋਂ ਭੱਠੀ ਦੇ ਵਿੱਚ ਪੈ ਕੇ ਮਨੂਰ ਝੜ ਜਾਏ, ਗੁਰੂ ਦੀ ਪਾਰਸ ਕਲਾ ਵਰਤੇ ਤੇ ਇਹ ਲੋਹਾ ਵੀ ਸੋਨਾ ਬਣ ਸਕਦਾ। ਗੁਰ ਪਾਰਸ ਹਮ ਲੋਹੋ, ਤੇ ਸਾਰੀ ਜ਼ਿੰਦਗੀ ਸੜਦਾ ਨਾ ਨਹੀਂ ਭੱਠੀ ਵਿੱਚ, ਕਦੀ ਗੁਰੂ ਪਾਰਸ ਨਾਲ ਛੋ ਜਾ। ਗੁਰੂ ਕੌਣ? ਬਾਣੀ ਗੁਰੂ, ਗੁਰੂ ਹੈ ਬਾਣੀ, ਕਿਤੇ ਤੇਰੀ ਸੁਰਤ ਸ਼ਬਦ ਨਾਲ ਛੋ ਦੇ ਤੇ ਮੇਰਾ ਗੁਰੂ ਪਾਰਸ ਹੈ, ਤੈਨੂੰ ਲੋਹੇ ਨੂੰ ਵੀ ਸੋਨਾ ਬਣਾ ਦੇਗਾ। ਭੱਠੀ 'ਚ ਪੈ ਕੇ ਫਿਰ ਭੱਠੀ 'ਚ ਸੜਿਆ, ਫਿਰ ਜਨਮ, ਫਿਰ ਮਰਨ, ਫਿਰ ਜਨਮ, ਸਾਰੀ ਜ਼ਿੰਦਗੀ ਸੜਦਿਆਂ ਗੁਜ਼ਾਰ ਦੇਗਾ। ਇਸ ਮਨੂਰ ਨੂੰ ਕੰਚਨ ਬਣਾਉਣ ਦਾ ਯਤਨ ਕਰ, ਆ ਇਹ ਤੇਰੀ ਅਵਸਰ, ਇਹ ਤੇਰੀ ਬਾਰ, ਲੋਹੇ ਤੋਂ ਸੋਨਾ ਬਣਨ ਦਾ ਇਹੀ ਵੇਲਾ ਹੈ। ਪਰ ਹੋਇਆ ਕੀ ਵੀ ਫਿਰ ਸਮਾਂ ਮੁੱਕ ਗਿਆ, ਉਹ ਪੰਜ ਵਿਕਾਰਾਂ ਦੀ ਅੱਗ ਪਈ ਰਹੀ, ਪਾਪਾਂ ਦਾ ਕੋਲਾ ਪੈਂਦਾ ਰਿਹਾ, ਉੱਤੇ ਅੱਗ ਮਗਦੀ ਰਹੀ, ਤੇ ਸੜਦਿਆਂ ਹੀ ਸਮਾਂ ਲੰਘ ਗਿਆ, ਇਹ ਅੱਗ ਠੰਡੀ ਹੋ ਹੀ ਨਾ ਸਕੀ। ਜੇ ਕਿਤੇ ਇਸ ਬਲਦੀ ਹੋਈ ਅੱਗ ਨੂੰ ਠੰਡਿਆਂ ਕਰਨਾ ਤੇ ਮੇਰਾ ਗੁਰੂ ਇੱਕ ਜੁਗਤੀ ਦੱਸ ਰਿਹਾ, ਇਹਨੂੰ ਪੱਲੇ 'ਚ ਬੰਨ ਲਿਓ ਘੁੱਟ ਕੇ। ਸੀਤਲ ਥੀਵੈ ਨਾਨਕਾ, ਸੀਤਲ ਥੀਵੈ ਨਾਨਕਾ, ਸੀਤਲ ਥੀਵੈ ਨਾਨਕਾ, ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ, ਜਪੰਦੜੋ ਹਰ ਨਾਮ, ਜਿਉਂ ਜਿਸ ਤਰੀਕੇ ਨਾਲ ਆਰਨ ਆਰਨ ਲੋਹਾ ਪਾਏ, ਭੰਨ ਕਢਾਇਆ, ਉਹਨੂੰ ਸਾੜਿਆ, ਉਹਨੂੰ ਗਰਮ ਕੀਤਾ, ਉਹਨੂੰ ਤੋੜ ਤੋੜ ਕੇ ਫਿਰ ਉਹਦਾ ਰੂਪ ਬਦਲਿਆ, ਇਹ ਜ਼ਿੰਦਗੀ ਦਾ ਤੱਤ ਕੀ ਹੈ? ਜਿਵੇਂ ਭੱਠੀ ਵਿੱਚ ਲੋਹਾ ਪਿਆ ਹੈ,
ਤਿਉਂ ਸਾਕਤ ਜੋਨੀ ਪਾਏ ਪਵੈ ਪਵਾਈ ਹੈ।
ਇਹ ਤਾਂ ਸਾਕਤ ਪੁਰਖ ਜੂਨਾ ਵਿੱਚ ਆ ਰਿਹਾ, ਜਿਵੇਂ ਭੱਠੀ ਵਿੱਚ ਲੋਹਾ ਮੁੜ ਮੁੜ ਕੇ ਰੱਖਦਾ ਕਾਰੀਗਰ, ਫਿਰ ਸਾੜਦਾ, ਫਿਰ ਸੰਨੀ ਨਾਲ ਪਾਸਾ ਬਦਲਦਾ, ਇੱਧਰ ਨੂੰ ਇੱਧਰ ਨੂੰ। ਮਨ ਜਲਿਆ, ਸੰਨੀ ਕਾਹਦੀ ਹੈ? ਚਿੰਤਾ ਦੀ ਸੰਨੀ, ਜਿਹੜੀ ਸਾਨੂੰ ਲੂ ਰਹੀ ਹੈ ਚੰਗੀ ਤਰ੍ਹਾਂ ਦੇ ਨਾਲ, ਹਰ ਬੰਦੇ ਦੇ ਅੰਦਰ ਅੱਗ ਲੱਗੀ ਚਿੰਤਾ ਦੀ। ਗੁਰਦੇਵ ਪਾਤਸ਼ਾਹ ਜੀ ਕਿਰਪਾ ਕਰ ਰਹੇ, ਰਹਿਮਤ ਕਰ ਰਹੇ, ਕਹਿੰਦੇ ਤਿਉਂ ਸਾਕਤ ਜੂਨੀ ਪਾਈ ਹੈ, ਜਿਵੇਂ ਭੱਠੀ 'ਚ ਲੋਹਾ ਸੜ ਰਿਹਾ, ਸਾਕਤ ਪੁਰਖ ਇੱਦਾਂ ਜੂਨਾਂ 'ਚ ਸੜ ਰਿਹਾ, ਗਰਭ ਅਗਨ ਵਿੱਚ ਸੜ ਰਿਹਾ, ਤਿਉਂ ਬਾਰ ਬਾਰ ਜੰਮਦਾ ਮਰਦਾ ਹੈ।
ਬਿਨ ਬੂਝੇ ਸਭ ਦੁੱਖ, ਦੁੱਖ ਕਮਾਵਣਾ।
ਜੇ ਸੁੱਝੀ ਨਹੀਂ ਤੇ ਦੁੱਖ ਹੀ ਦੁੱਖ ਹੈ। ਅੱਖਾਂ ਦੇ ਸਾਹਮਣੇ ਸਾਰਾ ਕੁਝ ਵਰਤ ਰਿਹਾ ਪਰ ਅੰਦਰ ਦੀ ਸੋਝੀ ਨਹੀਂ। ਰਸਤਾ ਸਾਡੇ ਸਾਹਮਣੇ ਹੈ ਤੇ ਸੋਝੀ ਤੋਂ ਵੀ ਹੋਣਾ ਬੰਦਾ ਕੰਡਿਆਂ ਦੇ ਰਾਹ ਪੈ ਜੇ ਤੇ ਦੁੱਖ ਕਮਾਉਂਦਾ ਦੁੱਖ ਭੋਗਦਾ ਹੈ।
ਹਉ ਮੈਂ ਆਵੈ ਜਾਈ ਭਰਮ ਭੁਲਾਵਣਾ।
ਹੰਕਾਰ ਦੇ ਅੰਦਰ ਜੰਮਦਾ ਮਰਦਾ ਤੇ ਦੁਬਦਾ ਵਿੱਚ ਭਰਮ ਵਿੱਚ। ਅਸਲੀਅਤ ਤੋਂ ਬੇਵਾਕਵੇ ਨੂੰ ਭਰਮ ਕਹਿੰਦੇ ਆ। ਮਾਧਵੇ ਕਿਆ ਕਹੀ ਆ ਭਰਮ ਐਸਾ। ਭਰਮ ਕਿਹਨੂੰ ਕਹਿੰਦੇ ਆ? ਜੈਸਾ ਮਾਨੀਏ ਹੋਏ ਨਾ ਤੈਸਾ। ਇਹ ਭਰਮ ਵਿੱਚ ਭਟਕਦਾ ਹੈ।
ਰਾਹੁ ਤੂੰ ਗੁਰਮੁਖ ਰੱਖਣ ਹਾਰ ਹਰ ਨਾਮ ਧਿਆਈਐ।
ਜਿਹੜੇ ਗੁਰੂ ਦੇ ਸਨਮੁਖ ਨੇ ਮੇਰਾ ਸਾਹਿਬ ਹੱਥ ਦੇ ਕੇ ਰੱਖਦਾ ਉਹਨਾਂ ਨੂੰ ਔਖੀ ਘੜੀ ਨਾ ਦੇਖਣ ਦੀ, ਤਪਣ ਨਹੀਂ ਦਿੰਦਾ। ਫਿਰ ਅੱਗ ਵਿੱਚ ਪਿਆ ਹੋਇਆਂ ਨੂੰ ਵੀ ਅਗਨ ਸਾਗਰ ਬੂਢਤ ਸੰਸਾਰਾ ਨਾਨਕ ਬਾਂਹ ਪਕੜ ਸਤਿਗੁਰ ਨਿਸਤਾਰਾ। ਤੇਰੇ ਸਨਮੁਖ ਹੋਇਆਂ ਨੂੰ ਤੂੰ ਇੱਦਾਂ ਰੱਖਦਾ ਹੈ।
ਮੇਲੇ ਤੁਝੇ ਰਜਾਈ ਸ਼ਬਦ ਕਮਾਈਐ।
ਤੇਰੀ ਰਜ਼ਾ ਦੇ ਅੰਦਰ ਉਹ ਮਿਲਦੇ ਨੇ ਤੇ ਮਿਲਦੇ ਕਿਵੇਂ ਨੇ? ਜਦੋਂ ਸ਼ਬਦ ਦੀ ਕਮਾਈ ਕਰਦੇ। ਵਿਛੜਿਆ ਹੋਇਆ ਵਿਛੋੜਾ ਦੁੱਖ ਹੈ। ਵਿਛੋੜਾ ਜਨਮ ਮਰਨ ਵਿੱਚ ਸਾੜ ਰਿਹਾ ਜਿਵੇਂ ਭੱਠੀ 'ਚ ਲੋਹਾ ਸੜਦਾ। ਤੇ ਇਹ ਦੁੱਖ ਕਿਵੇਂ ਮਿਟੇਗਾ? ਮਿਲ ਹੈ ਤੁਝ ਹੈ ਰਜ਼ਾਏ, ਤੇਰੀ ਰਜ਼ਾ, ਤੇਰਾ ਹੁਕਮ, ਤੇਰਾ ਭਾਣਾ। ਜਦੋਂ ਸ਼ਬਦ ਦੀ ਕਮਾਈ ਕਰਦਾ ਤੇ ਇਹ ਰਜਾ ਵਿਛੜਿਆਂ ਨੂੰ ਮਿਲਾ ਦਿੰਦੀ ਹੈ।
ਤੂੰ ਕਰ ਕਰ ਵੇਖੇ ਆਪ ਦੇਹ ਸੋ ਪਾਈਐ।
ਕਰਤਾ ਤੂੰ ਹੈ ਤੇ ਸਾਰੀ ਤੇਰੀ ਕਲਾ ਵਰਤ ਰਹੀ ਹੈ। ਜ਼ੋਰ ਕਿਸੇ ਦਾ ਨਹੀਂ ਸਾਧ ਸੰਗਤ। ਆਖਣ ਜ਼ੋਰ, ਚੁੱਪੈ ਨਾ ਜ਼ੋਰ, ਜ਼ੋਰ ਨਾ ਮੰਗਣ, ਦੇਣ ਨਾ ਜ਼ੋਰ, ਜ਼ੋਰ ਨਾ ਜੀਵਨ, ਮਰਨ ਨਾ ਜ਼ੋਰ। ਮੇਰੇ ਹਰ ਜੀਓ ਸਭ ਕੋ ਤੇਰਾ ਵਸ, ਅਸਾਂ ਜ਼ੋਰ ਨਹੀਂ। ਜੇ ਕਿਛ ਕਰ ਹਮ ਸਾਕੈ, ਸਾਹਿਬ ਤੂੰ ਕਰਤਾ ਹੈ ਤੇ ਜੋ ਕੁਝ ਵਰਤ ਰਿਹਾ ਉਹ ਤੇਰੀ ਰਜ਼ਾ ਤੇਰੇ ਹੁਕਮ ਦੇ ਅੰਦਰ। ਆਪ ਦੇਹ ਸੋ ਪਾਈ ਹੈ। ਕੋਈ ਬਲ ਕਰਕੇ ਚਤੁਰਾਈ ਕਰਕੇ ਛੀਨ ਨਹੀਂ ਸਕਦਾ ਜਿਹਨਾਂ ਉੱਤੇ ਤੂੰ ਰਹਿਮਤ ਕਰਦਾ। ਜਿਸੈ ਬੁਝਾਏ ਆਪ ਨੇਰਾ ਤੇ ਸਹੇ। ਜਦੋਂ ਤੂੰ ਬੁਝਾਏ, ਤੂੰ ਸੋਝੀ ਦੇਵੇਂ ਤੇ ਫਿਰ ਕੋਈ ਇਹ ਬਖਸ਼ਿਸ਼ ਨੂੰ ਪਾ ਸਕਦਾ ਹੈ।
ਤੂੰ ਦੇਖੇ ਥਾਪ ਥਾਪ ਦਰ ਬਿਨਾਈਐ।
ਮੇਰੇ ਦਾਤਾ ਜੀ, ਤੂੰ ਥਾਪਦੈ ਤੇ ਉਥਾਪਣ ਦਾ ਅਰਥ ਹੈ ਪੈਦਾ ਕਰਨਾ ਤੇ ਵਿਨਾਸ਼ ਕਰਨਾ, ਸਭ ਕੁਝ ਤੇਰੇ ਹੱਥ ਵਿੱਚ ਹੈ। ਤੇ ਮੇਰੇ ਦਾਤਾ, ਤੂੰ ਆਪਣੀ ਨਜ਼ਰ ਕਰਕੇ ਸਾਜਿਆ ਹੋਇਆਂ ਨੂੰ ਵੇਖ ਰਿਹਾ, ਆਪ ਵੇਖ ਰਿਹਾ। ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ ਨਾਉ। ਦੋਈ ਕੁਦਰਤ ਸਾਜੀ ਹੈ। ਦਰ ਬਿਨਾਈਆ ਦਾ ਅਰਥ ਹੈ ਵੇਖ ਰਿਹਾ, ਬੀਨ ਰਿਹਾ। ਤੂੰ ਸਭ ਪਾਸੇ ਵੇਖ ਰਿਹਾ। ਤੂੰ ਕੁਦਰਤ ਨੂੰ ਸਾਜ ਕੇ ਅੰਦਰ ਬੈਠਾ ਕਰਤਾ ਆਪ ਹੈ ਤੇ ਭੁਗਤਾ ਆਪ ਹੈ ਤੇ ਸਭ ਕੁਝ ਸਾਜ ਕੇ ਆਪ ਵੇਖ ਰਿਹਾ। ਦੋਈ ਕੁਦਰਤ ਸਾਜੀ ਹੈ। ਘਰ ਆਸਣ ਡਿੱਠਾ ਚਾਓ ਵਿੱਚ ਬੈਠਾ ਹੋਇਆ ਸਾਧ ਸੰਗਤ, ਬਸ ਸਾਡੀ ਅੱਖ ਨਹੀਂ ਖੁੱਲ ਰਹੀ। ਤੂੰ ਆਪ ਬੀਨ ਰਿਹਾ ਹੈ।
ਦੇਹੀ ਹੋਵਗ ਖਾਕ ਪਵਨ ਉਡਾਈਐ।
ਗਰਭ ਕਰਨ ਵਾਲੇ ਹੰਕਾਰੀ ਪੁਰਖ ਕਾਹਦਾ ਮਾਣ ਕਰ ਰਿਹਾ ਤੂੰ? ਹਉਮੈ ਕਰਕੇ ਜੰਮਣ ਮਰਨਾ ਨਾ। ਰਹਾਉ ਦੀ ਪੰਕਤੀ ਕਹਿ ਰਹੀ ਹੈ ਵੀ ਹਉਮੈ ਆਵੈ ਜਾਏ ਭਲਿਆ, ਦੇਹੀ ਨੇ ਮਿੱਟੀ ਹੋ ਜਾਣਾ, ਖਾਕ ਹੋ ਜਾਣਾ ਤੇ ਤੇਰੇ ਅੰਦਰੋਂ ਇਸ ਹਵਾ ਦੇ ਵਾਜੇ ਨੇ ਉੱਡ ਜਾਣਾ। ਕਬੀਰ ਗਰਭ ਨਾ ਕੀਜਈ, ਉੱਜਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ। ਇਸ ਮਿੱਟੀ ਦੇ ਅੰਦਰ ਮਿੱਟੀ ਵਾਂਗ ਖਪ ਜਾਏਗਾ ਤੂੰ ਤੇ ਕਿਸੇ ਨੂੰ ਤੇਰੀ ਕਬਰ ਵੀ ਨਹੀਂ ਲੱਭਣੀ ਵੀ ਇੱਥੇ ਕੋਈ ਬੰਦਾ ਮਾਰਿਆ ਸਾੜਿਆ ਸੀ। ਉੱਪਰ ਜੰਮੈ ਘਾਸ, ਪਤਾ ਨਹੀਂ ਕਿੰਨੀ ਕੁ ਧਰਤੀ ਉੱਤੇ ਕਿੰਨੇ ਕੁ ਖਪ ਗਏ, ਮਿੱਟੀ 'ਚ ਮਿੱਟੀ ਹੋ ਗਏ। ਗਰਭ ਨਾ ਕਰ, ਹੰਕਾਰ ਨਾ ਕਰ। ਇਸ ਦੇਹੀ ਨੇ ਇੱਕ ਦਿਨ ਖਾਕ ਹੋਣਾ। ਦੇਹੀ ਹੋਵੇ ਹੋਵੇ ਗੀ ਖਾਕ, ਇੱਕ ਦਿਨ ਇਹ ਦੇਹੀ ਖਾਕ ਬਣ ਜਾਏਗੀ, ਮਿੱਟੀ ਬਣ ਜਾਏਗੀ। ਤਾਂ ਬਾਬਾ ਜੀ ਕਹਿੰਦੇ ਮਿੱਟੀ ਤੋਂ ਬਣੀ ਸੀ ਕਬੀਰ ਧੂਲ ਸਕੇਲ ਕੈ ਪੁਰੀਆ ਬੰਦੀ ਦੇਹ। ਮਿੱਟੀ ਨੂੰ ਇਕੱਠਿਆਂ ਕੀਤਾ ਤੇ ਇਹ ਦੇਹੀ ਦੀ ਪੁੜੀ ਬਣਾ ਦਿੱਤੀ। ਅੱਜ ਕੱਲ ਭੋਏ ਲੇਟਣਾ, ਅੰਤ ਖੇ ਕੀ ਖੇ, ਕਿਸ ਗੱਲ ਦਾ ਗਰਭ ਕਰ ਰਿਹਾ? ਛੋੜ ਛੋੜ ਰੇ ਪਖੰਡੀ ਮਨ, ਨਾ ਮਾਨ ਕਰ, ना गर्व कर तेनू गुरु आख रहा किस चीज का तू माण करदा सब कुछ उहदा कीता वरत रहा है ते तेरी देही ने एक दिन खाक हो जाना है
एहो किथै घर आओ ताक महल ना पाईऐ
तेरिया सोहनिया सोहनिया बैठकां ड्रैंग रूम तेरा घर बड़ा नेह है बड़ा उच्चे आवास वेख के गर्व करदा ते साहब कहंदे किथे फिर तेरे घर ते किथे तेरिया बैठकां फिर तेनू किते ढोई टिकाणा नहीं लभना
देह दीवी अंधकोर कब मोहाई है
देह दीवी कई बारी कोई लुटिया जावे कोई अचरज हो जाए किसी का कोई दिन दिहाड़े चिट्टे मूह कोई नुकसान करके चलिया जाए तो असी अक्सर एक शब्द वरतने देह दीवी लुट लिया चिट्टे दिन लुट लिया शिखर दुपहरे ही लुटिया गया है तो शिखर दुपहरा सी है तो चिट्टा दिन चढ़िया होया सी पर तेरे वास्ते अंध घोर हो गया क्योंकि तेरिया अखां ते पट्टी बज गई माफ करियो अज कितें असी लुट्टे ते नहीं जा रहे कोई साडियां अखां उत्ते भरम दी पट्टी ते नहीं बन रहा जिन्ह ने बाणी नूं पढ़ना भी भरम बना दिता साडियां अखां ज्ञान दे सुरमे ना खुलन नहीं दित्तियां ते देह दीवी अंध घोर वरत गया जे सात संगत सूरज चढ़िया होया मेरे सतगुरु जी दे ज्ञान दा ऐन शिखर दुपहर ते शिखर दुपहर दे होण दे बावजूद हाथ विच दीवा रोशनी कोल फिर खूह च डिग रहे आ शब्द गुरु धन श्री गुरु ग्रंथ साहिब जी दा दर छड के जिहड़े बंदियां दे पैरां विच लम्मे पए ने उहनां दी दशा इही है वी दिन दिहाड़े समझ लो उहनां दी जिंदगी च घोपा नेर आ गया ते उहनां दा माल लुट्टिया जा रहा देह दीवी अंध घोर ਘੱਬ ਮੁਹਾਈਆ ਠੱਗਿਆ ਗਿਆ ਲੁੱਟਿਆ ਗਿਆ ਘੱਬ ਦਾ ਅਰਥ ਹੈ ਜੋ ਸਾਜੋ ਸਮਾਨ ਸੀ ਦਿਨ ਚਿੱਟਾ ਚੜਿਆ ਸੀ ਗੁਰੂ ਦੇ ਗਿਆਨ ਦਾ ਪਰ ਤੇਰੀਆਂ ਅੱਖਾਂ ਤੇ ਅਗਿਆਨਤਾ ਦੀ ਪੱਟੀ ਵੱਜੀ ਤੇਰਾ ਸਭ ਕੁਝ ਲੁੱਟਿਆ ਗਿਆ ਇਹ ਜ਼ਿੰਦਗੀ ਅੰਦਰੋਂ ਲੁੱਟੀ ਜਾ ਰਹੀ ਹੈ ਅਸੀਂ ਅੱਖਾਂ ਮੀਟ ਕੇ ਸੁੱਤੇ ਹੋਏ ਹਾਂ ਸਾਹਿਬ ਨੇ ਬਾਣੀ ਚ ਬਚਨ ਕਿਹਾ ਇਸ ਦੇਹੀ ਅੰਦਰ ਪੰਚ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੁੱਝੈ ਕੌਣ ਸਾਡੀ ਪੁਕਾਰ ਸੁਣੇਗਾ ਲੁੱਟਿਆ ਜਾ ਰਿਹਾ ਪਰ ਇਸ ਇਹਨੂੰ ਬੇਵਕੂਫ ਨੂੰ ਮੂਰਖ ਨੂੰ ਮਨਮੁਖ ਨੂੰ ਸਮਝ ਨਹੀਂ ਆ ਰਹੀ ਤਾਂ ਮਹਾਰਾਜ ਨੇ ਕਿਹਾ ਵੀ ਦਿਨ ਦਿਹਾੜੇ ਲੁੱਟਿਆ ਗਿਆ ਪਰ ਇਹ ਅੱਖਾਂ ਤੋਂ ਅੰਨਾ ਹੋ ਗਿਆ
ਗਰਬ ਮੁਸੈ ਘਰ ਚੋਰ ਕਿਸ ਰੂਆਈ
ਹੰਕਾਰ ਡਾਕੂ ਬਣ ਕੇ ਆਇਆ ਤੇ ਜਿਹੜੀ ਮਾੜੀ ਮੋਟੀ ਕਮਾਈ ਸੀ ਨਾ ਉਹ ਵੀ ਲੁੱਟ ਲਈ ਗਰਭ ਮੁੱਸੈ ਘਰ ਚੋਰ ਗਰਭ ਹੰਕਾਰ ਜਿਹੜੇ ਮਾੜੇ ਮੋਟੇ ਧਰਮ ਕਰਮ ਤੂੰ ਕੀਤੇ ਨਾ ਤੇ ਇੱਕ ਵਾਰੀ ਗੁਮਾਨ ਆਇਆ ਮਨ ਮੈਂ ਧਰੈ ਗੁਮਾਨ ਨਾਨਕ ਨੇਫਲ ਜਾਤ ਹੈ ਜਿਉਂ ਕੁੰਚਰ ਇਸ਼ਨਾਨ ਸਭ ਕੁਝ ਹੀ ਲੁੱਟਿਆ ਗਿਆ ਗਰਭ ਮੁੱਸੈ ਘਰ ਚੋਰ ਗਰਭ ਕਿੱਥੇ ਹੈ ਅੰਦਰ ਤੇ ਹੰਕਾਰ ਚੋਰ ਅੰਦਰ ਬੈਠਾ ਇਹਨੇ ਸਾਰਾ ਕੁਝ ਲੁੱਟ ਲਿਆ
ਗੁਰਮੁਖ ਚੋਰਨ ਲਾਗ ਹਰ ਨਾਮ ਜਗਾਈਐ
ਜਿਹੜਾ ਜਾਗਦਾ ਹੋਵੇ ਉੱਥੇ ਚੋਰ ਲੱਗਦੇ ਆ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਕਵਿਤ ਕਿਹਾ ਕਹਿੰਦੇ ਜੈਸੇ ਚੋਰ ਲੱਗ ਗਿਆ ਜਾਗਿਆ ਜੋਈ ਬਚਾ ਸੋਈ ਭਲੋ ਸੋਏ ਰਹਿ ਰੀਤੋ ਘਰ ਦੇਖਿਆ ਉੱਠ ਪ੍ਰਾਤ ਹੈ ਚੋਰ ਲੱਗੇ ਹੋਣ ਜਿਹੜਾ ਜਾਗ ਪਏ ਉਹ ਘਰ ਬਚਾ ਲੈਂਦਾ ਤੇ ਜਿਹੜੇ ਸੁੱਤੇ ਰਹਿੰਦੇ ਨੇ ਉਹਨਾਂ ਦਾ ਘਰ ਸਵੇਰੇ ਸੱਖਣਾ ਹੋ ਜਾਂਦਾ ਚੋਰ ਤੇ ਲੱਗੇ ਹੋਇਆ ਪਰ ਗੁਰਮੁਖ ਚੋਰ ਨਾ ਲੱਗ ਹੈ ਹਰ ਨਾਮ ਜਗਾਈ ਹੈ ਵਾਹਿਗੁਰੂ ਜੀ ਦੇ ਨਾਮ ਨੇ ਉਹਨਾਂ ਨੂੰ ਸੁੱਤਿਆਂ ਨੂੰ ਜਗਾ ਦਿੱਤਾ ਉਹ ਅੰਦਰੋਂ ਚੇਤਨ ਹੋ ਗਏ ਨੇ ਇਸ ਲਈ ਗੁਰੂ ਦੇ ਸਨਮੁਖ ਹੋਇਆਂ ਨੂੰ ਚੋਰ ਨਹੀਂ ਵਿਆਪ ਸਕਦਾ ਸਾਧ ਸੰਗਤ ਚੋਰ ਉਹਨਾਂ ਦੇ ਘਰ ਚ ਲੱਗਦੇ ਜਿਹੜੇ ਸੁੱਤੇ ਹੋਏ ਆ ਅਸੀਂ ਅੰਦਰੋਂ ਜਾਗ ਜਾਈਏ ਸਾਡੀ ਕੌਮ ਜਾਗ ਜਾਏ ਤੇ ਜਿਹੜੇ ਅੱਜ ਬਾਣੀ ਨੂੰ ਚੋਰੀ ਕਰ ਕਰਕੇ ਆਪਣੀ ਪੂਜਾ ਕਰਵਾ ਰਹੇ ਆ ਉਹ ਚੋਰ ਕਦੀ ਨਹੀਂ ਲੱਗਣਗੇ ਗੁਰਮੁਖੋ ਗੁਰਮੁਖ ਜਨ ਅੰਦਰੋਂ ਜਾਗਦੇ ਆ ਉਹ ਕਦੀ ਸੌਂਦੇ ਨਹੀਂ ਉਹ ਅੰਦਰੋਂ ਚੇਤਨ ਨੇ ਇਸ ਲਈ ਉਹਨਾਂ ਨੂੰ ਚੋਰ ਨਹੀਂ ਵਿਆਪਦੇ
ਸ਼ਬਦ ਨਿਵਾਰੀ ਆਗ ਜੋਤ ਦੀ ਪਾਈ
ਅੱਗ ਤੇ ਜੋਤ ਹੈ ਤੇ ਇੱਕੋ ਹੀ ਚੀਜ਼ ਹੈ ਜੋਤ ਦੇ ਅੰਦਰ ਵੀ ਅੱਗ ਬਲਦੀ ਹੈ ਤੇ ਜਿਹੜੀ ਸ਼ਬਦ ਨਿਵਾਰੀ ਆਗ ਜੋਤ ਦਿਪਾਈ ਹੈ ਜੋਤ ਜਗੀ ਤੇ ਅੱਗ ਬੁੱਝ ਗਈ ਅੱਗ ਨਾਲ ਖੇਡ ਰਹੇ ਹਾਂ ਜੋਤ ਨਹੀਂ ਵੇਖ ਰਹੇ ਅਸੀਂ ਸਾਡੀ ਬਦਕਿਸਮਤੀ ਪਤਾ ਕੀ ਹੈ
ਅੱਗ ਨਾਲ ਖੇਡ ਰਹੇ ਹਾਂ, ਅੰਦਰ ਅੱਗ ਬਲ ਰਹੀ ਹੈ ਅਤੇ ਜਿਹੜੀ ਅੰਦਰ ਜੋਤ ਰੱਖੀ ਸੀ ਉਹ ਨਹੀਂ ਵੇਖਦੇ ਸੀ। ਜਿਹੜੀ ਇਹ ਸਰੀਰ ਆ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਅਤੇ ਅੱਗ ਕਿਵੇਂ ਬੁੱਝੇਗੀ, ਜੋਤ ਕਿਵੇਂ ਪ੍ਰਗਟ ਹੋਏਗੀ, ਦੋ ਗੱਲਾਂ ਨੇ। ਅੱਗ ਬੁੱਝੇਗੀ, ਇੱਥੇ ਬੜਾ ਪਿਆਰਾ ਬਚਨ ਕਿਹਾ, ਕਹਿੰਦੇ ਵੀ ਸ਼ਬਦ ਨਿਵਾਰੀ ਆਗ, ਜਦੋਂ ਸ਼ਬਦ ਸ਼ੈਬਰ ਲਾ ਕੇ ਵਰਤੇਗਾ ਅੱਗ ਬੁੱਝ ਜਾਏਗੀ, ਅਤੇ ਜੋਤ ਕਿਵੇਂ ਪ੍ਰਗਟ ਹੋਏਗੀ, ਗੁਰਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਸਿੱਖਿਆ ਜ਼ਿੰਦਗੀ 'ਚ ਵਰਤੇਗੀ, ਜੋਤ ਦਾ ਚਾਨਣ ਹੋ ਜਾਏਗਾ। ਜਿਹੜੇ ਅਸੀਂ ਤੇਲ ਪਾ ਕੇ ਜਗਾ ਰਹੇ ਹਾਂ ਉਹਦੇ ਨਾਲ ਨਹੀਂ, ਗੁਰਸਾਖੀ ਜੋਤ ਪ੍ਰਗਟ ਹੋਏ, ਸਿੱਖਿਆ ਗੁਰੂ ਦੀ ਸੁਣ, ਉਦੋਂ ਜੋਤ ਦਾ ਚਾਨਣ ਪਸਰੇਗਾ।
ਲਾਲ ਰਤਨ ਹਰ ਨਾਮ ਗੁਰ ਸੁਰਤ ਬੁਝਾਈਐ।
ਵਾਹਿਗੁਰੂ ਦਾ ਨਾਮ ਹੀਰੇ ਜਵਾਹਰਾਤ ਲਾਲ ਰਤਨ, ਪ੍ਰਮਾਣਿਕਤਾ ਸਾਬਤ ਕੀਤੀ ਵੀ ਸਭ ਤੋਂ ਕੀਮਤੀ ਚੀਜ਼ਾਂ ਨਾਮ ਅਮੋਲਕ ਰਤਨ ਹੈ। ਆਹ ਤੈਨੂੰ ਅਮੀਰ ਕਰਾਂ, ਮੇਰਾ ਸਤਿਗੁਰੂ ਕਹਿੰਦਾ ਹੱਥ ਵਿੱਚ ਠੂਠਾ ਲੈ ਕੇ ਦਰ ਦਰ ਭਟਕਣ ਵਾਲਿਆ, ਆਹ ਤੈਨੂੰ ਮੈਂ ਅਮੀਰ ਕਰਾਂ, ਤੈਨੂੰ ਸ਼ਹਿਨਸ਼ਾਹ ਬਣਾਵਾਂ। ਤੇ ਸ਼ਹਿਨਸ਼ਾਹ ਕਿਵੇਂ ਬਣਾਉਂਦਾ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ, ਪਾਤਸ਼ਾਹ ਹੀ ਪਾਤਸ਼ਾਹ। ਨਾਮ ਅਮੋਲਕ ਰਤਨ ਹੈ, ਤੇ ਇਹ ਕਿੱਥੋਂ ਮਿਲਣਾ, ਕਿੱਥੋਂ ਨਾਮ ਲੈਣ ਗਏ ਜਾਂਦੇ ਆ ਨਾ ਲੋਕ, ਕਹਿੰਦੇ ਜੀ ਨਾਮ ਲੈਣ ਗਏ ਸੀ। ਨਾਮ ਅਮੋਲਕ ਰਤਨ ਹੈ ਤੇ ਮਿਲਦਾ ਕਿੱਥੋਂ ਹੈ, ਪੂਰੇ ਸਤਿਗੁਰ ਪਾਸ ਤੇ ਗੁਰੂ ਨੇ ਜੁਗਤੀ ਦਿੱਤੀ ਆਪਣਾ ਆਪਾ, ਜਦੋਂ ਪੰਜਾਂ ਦੇ ਅੰਦਰ ਟਿਕਾਇਆ, ਹਾਂ ਖਾਲਸੇ ਕਾ ਖਾਲਸਾ ਮੇਰੋ ਓਤ ਪੋਤ ਚਾਤਰਕ ਬੰਦੇਰੋ, ਇਹਦੇ 'ਤੇ ਜੇ ਮੇਰੇ 'ਚ ਕੋਈ ਅੰਤਰ ਨਹੀਂ। ਤੇ ਜਦੋਂ ਉਹ ਨਾਲ ਚੁਲਾ ਬਖਸ਼ਦੇ ਤੇ ਨਾਲ ਮੁੱਖੋਂ ਕਹਿੰਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉਦੋਂ ਕੰਗਾਲ ਨੂੰ ਖਜ਼ਾਨਾ ਮਿਲ ਜਾਂਦਾ। ਤੇ ਫਿਰ ਮੇਰਾ ਸਾਹਿਬ ਕਹਿੰਦਾ ਇਹਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹ ਜੀ, ਇੱਦਾਂ ਸਤਿਗੁਰੂ ਸ਼ਹਿਨਸ਼ਾਹ ਬਣਾ ਦਿੰਦਾ।
ਸਦਾ ਰਹੇ ਨਿਕਾਮ ਜੇ ਗੁਰਮਤ ਪਾਈਐ,
ਜਿਹਨਾਂ ਨੂੰ ਗੁਰੂ ਦੀ ਮੱਤ ਆਉਂਦੀ ਉਹ ਕਾਮਨਾਵਾਂ ਵਿੱਚ ਨਹੀਂ ਸੜਦੇ।
ਰਾਤ ਦੇਹੈ ਹਰ ਨਾਉ ਮਨ ਵਸਾਈਐ,
ਹਰ ਵੇਲੇ ਚੱਤੋ ਪੈਰ 40-41 ਦਿਨ ਮਾਘ ਦਾ ਮਹੀਨਾ ਇਹ ਸੌਦੇ ਨਾ ਕਰੀ। ਰਾਤ ਦੇਹੈ ਆਠ ਪਹਿਰ ਅਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ, ਦਿਨ ਰਾਤ ਵਾਹਿਗੁਰੂ ਹਿਰਦੇ ਵਿੱਚ ਵਸਾ।
ਨਾਨਕ ਮੇਲ ਮਿਲਾਏ ਜੇ ਤੁਧ ਪਾਈਐ,
ਵਿਛੜੇ ਸਭ ਮਿਲ ਸਕਦੇ ਨੇ ਜੇ ਸਾਹਿਬ ਨੂੰ ਭਾਜਣ। ਆਓ ਅਰਦਾਸ ਕਰੀਏ, ਦਾਤਾ ਤੇਰੇ ਚਰਨਾਂ 'ਚ ਪ੍ਰਵਾਨ ਚੜ ਜਾਈਏ। ਤੁਸੀਂ ਆਏ ਹੋ ਦਰਸ਼ਨ ਕਰਨ, ਤੇ ਇਹ ਲੇਖੇ ਤਾਂ ਲੱਗਣੇ ਆ ਤੀਰਥ ਨਹਾਵਾਂ, ਜੇ ਤਿਸ ਭਾਵਾਂ ਵਿਣ ਭਾਣੇ ਕੇ ਨਹਾਏ ਕਰੀ, ਜੇ ਭਾਏ ਨਹੀਂ ਤੇ ਭਾਵੇਂ 100 ਚੁੱਭੀਆਂ ਲਾਓ, ਨੰਗੇ ਪੈਰੀ ਆਓ, ਕੋਈ ਲਾਹਾ ਨਹੀਂ ਕੱਟਿਆ। ਅਰਦਾਸ ਕਰੀਏ ਮਹਾਰਾਜ ਤੈਨੂੰ ਭਾ ਜਾਈਏ, ਤੁਹਾਡਾ ਧਰਮ ਤੁਹਾਡਾ ਕਰਮ ਤੁਹਾਡਾ ਹਰ ਬੀਜਿਆ ਹੋਇਆ ਗੁਰੂ ਦੇ ਘਰ ਪ੍ਰਵਾਨ ਹੋ ਜਾਏ, ਸਾਰਿਆਂ ਦੇ ਘਰਾਂ ਅੰਦਰ ਬਾਣੀ ਬਾਣਾ ਆਵੇ ਤੇ ਇਸ ਅੱਗ ਵਿੱਚ ਸੜਨ ਤੋਂ ਬਚ ਜਾਈਏ। ਸਾਹਿਬ ਦੀਆਂ ਬਖਸ਼ਿਸ਼ਾਂ ਤੁਹਾਡੇ ਤੇ ਵਰਤਣ, ਸਭ ਦਾ ਧੰਨਵਾਦ। ਆਓ ਬਾਣੀ ਦੀਆਂ ਆਖਰੀ ਪੰਕਤੀਆਂ ਇੱਕ ਵਾਰ ਫਿਰ ਸੁਣੋ।
ਰਾਤ ਦੇਹੈ ਹਰ ਨਾਉ ਮਨ ਵਸਾਈਐ, ਨਾਨਕ ਮੇਲ ਮਿਲਾਏ ਜੇ ਤੁਧ ਪਾਈਐ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।